ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਜਾਂ ਤਿਰ ਅੰਦਰ ਤਾਂ ਧਨ ਬਾਹਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਆਪ ਸਰਬੱਤ ਗੁਰਮੁਖ ਨੂੰ ਹਾਂ, ਜੋ ਵੀ ਆਪਣੇ ਆਪਣੇ ਸਵਾਸਾਂ ਦੀ ਪੂੰਜੀ ਲੈ ਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚੇ ਹੋ, ਕਿ ਸਵਾਸਾਂ ਦੀ ਪੂੰਜੀ ਸਫਲੀ ਹੋ ਜਾਏ। ਜੋ ਸਵਾਸ ਸੁੱਤਿਆਂ ਬੇਅਰਥ ਜਾ ਰਹੇ ਨੇ, ਤੁਰਦਿਆਂ ਫਿਰਦਿਆਂ ਬੇਅਰਥ ਜਾ ਰਹੇ ਨੇ, ਉਹ ਉਮਰ ਜਿਹੜੀ ਬੇਕਾਰ ਹੋ ਰਹੀ ਹੈ। ਉਮਰ ਉਹਾ ਵਿੱਚ ਲੇਖੇ ਦੇ ਯਾਦ ਸਾਈਂ ਵਿੱਚ ਗੁਜ਼ਰੇ, ਇਸ ਦਾ ਭਾਵ ਹੈ ਜੋ ਸਾਈਂ ਦੀ ਯਾਦ ਵੀ ਸਮਾਂ ਲੰਘਦਾ ਉਹ ਸਫਲ ਹੈ, ਬਾਕੀ ਉਮਰ ਕਿਸੇ ਲੇਖੇ ਨਹੀਂ ਹੈ। ਸੋ ਉਸ ਕਰਕੇ ਆਓ, ਬਾਣੀ ਦਾ ਸਹਾਰਾ ਆਪਾਂ ਨੂੰ ਦਿੱਤਾ ਹੈ ਸਤਿਗੁਰਾਂ ਨੇ, ਤੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ ਅੰਨੇ ਪੁਰਸ਼ ਦੇ ਹੱਥ ਵਿੱਚ ਸੋਟੀ ਹੁੰਦੀ ਹੈ, ਟੋਹਣੀ ਹੁੰਦੀ ਹੈ, ਟੋਹ ਟੋਹ ਕੇ ਉਹ ਵੀ ਰਸਤੇ ਤੇ ਤੁਰ ਕੇ ਮੰਜ਼ਿਲ ਤੇ ਪਹੁੰਚ ਜਾਂਦਾ ਜਿੱਥੇ ਜੀ ਉਹਨੇ ਜਾਣਾ। ਇਸੇ ਤਰ੍ਹਾਂ ਹੈ ਤਾਂ ਆਪਾਂ ਅਗਿਆਨੀ ਅੱਖਾਂ ਤੋਂ ਅੰਧੇ, ਵੈਰਾਗ ਵਿਵੇਕ ਦੇ ਨੇਤਰ ਨਹੀਂ ਹਨ, ਪਰ ਸ਼ਬਦ ਰੂਪ ਟੋਹਣੀ ਹੱਥ ਵਿੱਚ ਪਕੜ ਕੇ ਆਪਾਂ ਵੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਸੋ ਆਓ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਵਚਨਾਂ ਨੂੰ ਸਰਵਣ ਕਰੀਏ ਜੀ।
ਸਲੋਕ ਮਹੱਲਾ ਪੰਜਵਾਂ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਅੰਮ੍ਰਿਤਮਈ ਬਾਣੀ ਹੈ, ਰਾਮਕਲੀ ਦੀ ਦੂਸਰੀ ਵਾਰ ਗੁਰੂ ਅਰਜਨ ਦੇਵ ਜੀ ਦੀ ਹੈ, ਜਿਹਦੇ 17 ਸਲੋਕ ਪਿੱਛੇ ਹੋ ਗਏ। ਹੁਣ ਅੱਗੇ 18ਵਾਂ ਸਲੋਕ ਮਹਾਰਾਜ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਨੇ, ਜਿਹਦੇ ਵਿੱਚ ਦਸਤਾਨ ਦੇ ਕੇ ਆਪ ਜੀ ਸਮਝਾਉਂਦੇ ਹਨ ਜੀ।
ਜਾਂ ਪਿਰ ਅੰਦਰ,
ਤਾਂ ਜਿਸ ਪ੍ਰਕਾਰ ਜਦੋਂ ਪਿਰ ਪਤੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀਵ ਦੇ, ਜੋ ਜੀਵ ਰੂਪ ਇਸਤਰੀ ਹੈ, ਉਸ ਦੇ ਹਿਰਦੇ ਦੇ ਅੰਦਰ ਵਿੱਚ ਆਸਖਿਆਤਾਕਾਰ ਸੀ,
ਤਾਂ ਧਨ ਬਾਹਰ।
ਭਾਵ ਕੀ ਹੈ ਵੀ ਜਿੰਨਾ ਚਿਰ ਪਤੀ ਪਰਮੇਸ਼ਰ ਗੁਪਤ ਸੀ, ਤਦੋਂ ਫਿਰ ਧਨ ਮਾਇਆ ਜਿਹੜੀ ਹੈ ਨਾ, ਉਹ ਬਾਹਰ ਸਾਰੇ ਸੰਸਾਰ ਨੂੰ ਮੋਹਦੀ ਰਹਿੰਦੀ ਹੈ, ਯਾਨੀ ਕਿ ਚਿੰਬੜਦੀ ਰਹਿੰਦੀ ਹੈ। ਇਸ ਕਰਕੇ
ਜਾਂ ਫਿਰ ਬਾਹਰ ਤਾਂ ਧਨ ਮਾਹਰ,
ਜਾਂ ਜਦੋਂ ਫਿਰ ਪਤੀ ਪਰਮੇਸ਼ਰ ਬਾਹਰ ਸਾਕਸ਼ਾਤ ਪ੍ਰਗਟ ਹੋ ਜਾਂਦਾ, ਫਿਰ ਤਦੋਂ ਇਹ ਜੀਵ ਰੂਪ ਇਸਤਰੀ ਧਨ ਮਾਇਆ ਦੇ ਛਲ ਦੀ ਮਾਹਰ ਜਾਣਨ ਵਾਲੀ ਹੋ ਜਾਂਦੀ ਹੈ। ਕਹਿੰਦਾ ਫਲਾਨਾ ਬੜੇ ਉਸ ਕੰਮ ਦੇ ਵਿੱਚ ਮਾਹਰ ਹੈ, ਇਹ ਮਾਹਰ ਹੋ ਜਾਂਦਾ। ਇਸੇ ਪ੍ਰਕਾਰ ਦੇ
ਜਾਂ ਫਿਰ ਅੰਦਰ ਤਾਂ ਧਨ ਬਾਹਰ,
ਜਦੋਂ ਪਤੀ ਪਰਮੇਸ਼ਰ ਹਿਰਦੇ ਦੇ ਵਿੱਚ ਸਖਿਆਤਾਕਾਰ ਯਾਨੀ ਪ੍ਰਗਟ ਹੋਇਆ, ਜਿਸ ਵੇਲੇ ਪ੍ਰਗਟ ਹੋ ਜਾਂਦਾ ਹੈ,
ਤਾਂ ਧਨ ਬਾਹਰ,
ਤਦੋਂ ਫਿਰ ਧਨ ਮਾਇਆ ਬਾਹਰ ਹੋ ਗਈ ਹੈ।
ਜਾਂ ਫਿਰ ਬਾਹਰ,
ਜਦੋਂ ਪਤੀ ਪਰਮੇਸ਼ਰ ਬਾਹਰ ਆਸਖਿਆਤਾਕਾਰ ਸੀ,
ਤਾਂ ਧਨ ਮਾਹਰ,
ਉਦੋਂ ਮਾਇਆ ਮਾਹਰ ਚੌਧਰਾਣੀ ਬਣੀ ਹੋਈ ਸੀ, ਚੌਧਰ ਕਰਨ ਵਾਲੀ। ਇਸੇ ਪ੍ਰਕਾਰ ਜੀ
ਜਾਂ ਫਿਰ ਅੰਦਰ,
ਜਦ ਤੱਕ ਪਤੀ ਪਰਮੇਸ਼ਰ ਜਿਹੜਾ ਨਾ ਸਾਖੀ ਚੇਤਨ ਹਿਰਦੇ ਦੇ ਅੰਦਰ ਗੁਪਤ ਹੋ ਰਿਹਾ ਹੈ,
ਤਾਂ ਧਨ ਬਾਹਰ,
ਉਹਨਾਂ ਚਿਰ ਧਨ ਭਾਵ ਬੁੱਧੀ ਬਾਹਰ, ਤੇ ਉਹ ਬਾਹਰ ਮਿਥਿਆ ਪਦਾਰਥਾਂ ਵਿੱਚ ਲੱਗੀ ਰਹਿੰਦੀ ਹੈ, ਤੇ ਬਾਹਰ ਸੰਸਾਰ ਦੇ ਵਿਸ਼ਿਆਂ ਨੂੰ ਗ੍ਰਹਿਣ ਕਰਨ ਵਿੱਚ ਲੱਗੀ ਰਹਿੰਦੀ ਹੈ।
ਜਾਂ ਫਿਰ ਬਾਹਰ,
ਜਦੋਂ ਪਤੀ ਸਾਖੀ ਚੇਤਨ ਬ੍ਰਹਮ ਭਾਵ ਸਿਖਿਆ ਸਾਕਸ਼ਾਤ ਹੋ ਜਾਂਦਾ ਹੈ,
ਤਾਂ ਧਨ ਮਾਹਰ,
ਉਦੋਂ ਧਨ ਭਾਵ ਬੁੱਧੀ ਬ੍ਰਹਮ ਗਿਆਨ, ਜਿਹੜਾ ਬ੍ਰਹਮ ਗਿਆਨੀ ਆਪ ਪਰਮੇਸ਼ਰ, ਤੇ ਇਹਦੀ ਮਾਹਰ ਜਾਣੂ ਮੁਖੀ ਬਣ ਜਾਂਦੀ ਹੈ। ਫਿਰ
ਬਿਨ ਨਾਵੈ ਬਹੁ ਫੀਰ ਫਰਾਹਰ,
ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨ ਬਗੈਰ ਜੀਵ ਬਹੁਤੇ ਜੂਨੀਆਂ ਰੂਪੀ ਫੇਰ ਫੇਰਿਆਂ ਦੇ ਵਿੱਚ ਫਿਰਾਹਰ ਫਿਰਦਾ ਰਹਿੰਦਾ ਹੈ, ਭਾਵ 84 ਲੱਖ ਜੂਨਾਂ ਚ ਭਟਕਦਾ ਰਹਿੰਦਾ ਹੈ। ਬਿਨ ਨਾਵੈ ਬਹੁ ਫੇਰ ਫਿਰਾਹਰ। ਪਰਮੇਸ਼ਰ ਦੇ ਨਾਮ ਤੋਂ ਬਗੈਰ ਮਾਇਆ ਬਹੁਤ ਹੀ 84 ਲੱਖ ਜੂਨਾ ਰੂਪ ਇਨ੍ਹਾਂ ਫੇਰਿਆਂ ਦੇ ਚ ਫੇਰਦੀ ਰਹਿੰਦੀ ਹੈ ਜੀਵ ਨੂੰ।
ਸਤਿਗੁਰ ਸੰਗ ਦਿਖਾਇਆ ਜਾਹਰ।
ਜਿਸ ਜੀਵ ਨੂੰ ਧੰਤਾ ਯੋਗ ਸਤਿਗੁਰੂ ਸੱਚੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਗ ਨਾਲ ਹੀ ਹਿਰਦੇ ਦੇ ਵਿੱਚੋਂ ਯਾਨੀ ਪ੍ਰਗਟ ਕਰਕੇ ਜਾਹਰ ਪ੍ਰਤੱਖ ਕਰਕੇ ਵਿਖਾ ਦਿੱਤਾ ਹੈ।
ਜਨ ਨਾਨਕ ਸੱਚੇ ਸੱਚ ਸਮਾਹਰ।
ਤੇ ਸਤਿਗੁਰੂ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਹੈ ਉਹ ਜੀਵ ਸੱਚੇ ਨਾਮ ਜਪਣ ਕਰਕੇ ਸੱਚ ਸਰੂਪ ਦੇ ਸੱਚੇ ਬ੍ਰਹਮਾਨੰਦ ਰੂਪੀ ਸੁਖ ਦੇ ਵਿੱਚ ਸਮਾਹਰ ਸਮਾ ਜਾਂਦਾ ਹੈ। ਉਸ ਨੂੰ ਸੱਚੇ ਸੁਖ ਦੀ ਪ੍ਰਾਪਤੀ ਜਾਣੀ ਸੱਚੇ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਸਮਾਹਰ ਜਾਣੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸਮਾਹੜਾ ਆਨੰਦ ਮਿਲਦਾ ਹੈ ਤੇ ਸਮਾਹਰ ਦੇ ਵਿੱਚੋਂ ਹੀ ਸਮਾਹੜਾ ਬਣਦਾ ਹੈ ਆਨੰਦ ਪ੍ਰਾਪਤ ਹੁੰਦਾ ਹੈ।
ਮਹੱਲਾ ਪੰਜਵਾਂ।
ਅੱਗੇ ਮਹਾਰਾਜ ਸਾਹਿਬ ਜੀ ਗਰੀਬ ਨਿਵਾਸ ਸਤਿਗੁਰੂ ਪੰਜਵੇਂ ਪਾਤਸ਼ਾਹ ਜੀਵ ਨੂੰ ਦੱਸਦੇ ਆ ਵੀ ਜੀਵਨ ਭਰ ਇਹ ਉੱਦਮ ਉਹ ਕਰਦਾ ਰਹਿੰਦਾ ਜਿਹੜੇ ਉੱਦਮ ਦੇ ਕੰਮ ਨਹੀਂ ਆਉਣ ਵਾਲੇ ਉਹਦੇ ਲਈ ਸੂਚਿਤ ਕਰਦੇ ਨੇ ਮਹਾਰਾਜ।
ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ
ਆਹਰ ਸਭ ਕਰਦਾ ਫਿਰੈ।
ਤੇ ਆਹਰ ਨਾਮ ਉੱਦਮ ਦਾ ਹੁੰਦਾ ਹੈ। ਸਭ ਪ੍ਰਕਾਰ ਦੇ ਆਹਰ ਉੱਦਮ ਜੀਵ ਕਰਦਾ ਫਿਰਦਾ ਹਰ ਵੇਲੇ।
ਆਹਰ ਇੱਕ ਨਾ ਹੋਏ।
ਪਰ ਇਸ ਦੇ ਪਾਸੋਂ ਇੱਕ ਵਾਹਿਗੁਰੂ ਦੀ ਪ੍ਰਾਪਤੀ ਦਾ ਆਹਰ ਉੱਦਮ ਨਹੀਂ ਹੁੰਦਾ, ਹੋਰ ਬਥੇਰੇ ਉੱਦਮ ਕਰਦਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇਸ ਕਰਕੇ ਵੀ ਉੱਦਮ ਜਾਗਣ ਦਾ ਉੱਦਮ ਨਹੀਂ ਕਰਦਾ, ਸੰਗਤ ਚ ਜਾਣ ਦਾ ਉੱਦਮ ਨਹੀਂ ਕਰਦਾ, ਉੱਥੇ ਬਹਾਨੇ ਬਣਾ ਲੈਂਦਾ। ਤੇ ਇਸ ਕਰਕੇ ਕਹਿੰਦੇ ਆਹਰ ਹੋਰ ਤਾਂ ਉੱਦਮ ਕਰਦਾ ਫਿਰਦਾ ਹੈ ਪਰ ਤੂੰ ਪਰਮੇਸ਼ੁਰ ਦੀ ਪ੍ਰਾਪਤੀ ਦਾ ਇੱਕ ਜਿਹੜਾ ਉੱਦਮ ਹੈ ਉਹ ਨਹੀਂ ਕਰਦਾ ਹੈ। ਜਿਵੇਂ ਮਹਾਰਾਜ ਨੇ ਕਿਹਾ ਵੀ ਹੋਰ ਜਿਹੜੇ ਉੱਦਮ ਧੰਦਿਆਂ ਦੇ ਕਰਦੇ ਹੈ ਅਬਰ ਕਾਜ ਤੇਰੇ ਕਿਤੇ ਨਾ ਕੰਮ, ਤੇਰੇ ਕੰਮ ਤਾਂ ਆਉਣ ਵਾਲੇ ਹੈ ਨੀ ਉਹ, ਮਿਲ ਸਾਧ ਸੰਗਤ ਭਜ ਕੇ ਬੋਲਾਂ ਇਹ ਤੇਰੇ ਕੰਮ ਆਉਣ ਵਾਲਾ। ਇਸ ਕਰਕੇ ਆਹਰ ਸਭ ਖਰਦਾ ਫਿਰੈ, ਆਹਰ ਇੱਕ ਨਾ ਹੋਏ। ਇੱਕ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਹੈ ਤੇ ਉਹ ਆਹਾਰ ਨਹੀਂ, ਤੈਨੂੰ ਉੱਦਮ ਤੇਰੇ ਕੋਲ ਹੋਰ ਨਹੀਂ ਰਿਹਾ। ਆਹਾਰ ਸਭ ਕਰਦਾ ਫਿਰੈ ਤੇ ਦਵੈਸ਼ ਵਾਲੇ ਉੱਦਮ ਬਥੇਰੇ ਕਰਦਾ, ਏਕਤਾ ਵਾਲਾ ਉੱਦਮ ਕੋਈ ਵੀ ਨਹੀਂ ਕਰਦਾ ਹੈ। ਫੁੱਟ ਪਾਉਣ ਦੇ ਲਈ ਬੜਾ ਉੱਦਮ ਕਰਦਾ, ਪਤੀ ਪਤਨੀ ਦੀ ਫੁੱਟ ਪਾ ਦਿੱਤੀ, ਪਿਓ ਪੁੱਤ ਦੀ ਪਾ ਦਿੱਤੀ, ਭਰਾ ਭਰਾ ਦੀ ਪਾ ਦਿੱਤੀ, ਇਹ ਉੱਦਮ ਬਥੇਰੇ ਹੈ ਤੇਰੇ ਕੋਲ, ਪਰ ਕਦੇ ਏਕਤਾ ਕਰਨ ਵਾਲਾ ਉੱਦਮ ਕਰਿਆ? ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਇੱਕ ਵਾਹਿਗੁਰੂ ਦੀ ਪ੍ਰਾਪਤੀ ਦਾ ਉੱਦਮ ਨਹੀਂ ਕਰਦਾ ਹੈ।
ਨਾਨਕ ਜਿਤ ਆਹਰ ਜਗ ਉਧਰ।
ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਨਾਮ ਜਪਣ ਰੂਪੀ ਆਹਰ ਉੱਦਮ ਕਰਕੇ ਇਹ ਸਾਰਾ ਜਗ ਸੰਸਾਰ ਉਧਰ ਹੈ, ਉਧਰ ਜਾਂਦਾ, ਮੁਕਤ ਹੋ ਸਕਦਾ ਹੈ।
ਬਿਰਲਾ ਬੂਝੈ ਕੋਇ।
ਪਰ ਭਾਈ ਉਹ ਤਾਂ ਕੋਈ ਬਿਰਲਾ ਟਾਵਾਂ ਟਾਵਾਂ ਹੀ ਹੈ ਜਿਹੜਾ ਇਸ ਗੱਲ ਨੂੰ ਸਮਝਦਾ, ਹਰ ਇੱਕ ਨਹੀਂ ਕੋਈ ਸਮਝ ਸਕਦਾ। ਤੇ ਇਸ ਕਰਕੇ ਐਸਾ ਜਿਹੜਾ ਉੱਦਮ ਉਹ ਸਾਨੂੰ ਕਰਨਾ ਚਾਹੀਦਾ ਹੈ। ਅੱਗੇ ਮਹਾਰਾਜ ਸਾਹਿਬ ਜੀ ਦੱਸਦੇ ਨੇ ਪੌੜੀ ਵਿੱਚ ਹੁਣ
ਪੌੜੀ
ਪੌੜੀ ਉਚਾਰਨ ਕਰਦੇ ਨੇ ਜੀ
ਵੱਡੀ ਹੂ ਵੱਡਾ ਅਪਾਰ
ਤੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਤੂੰ ਵੱਡਾ ਹੈ, ਸਭ ਤੋਂ ਵੱਡਾ, ਵੱਡੀ ਹੂੰ ਵੱਡਾ ਅਪਾਰ, ਕਿੱਡਾ ਵੱਡਾ ਹੈ। ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋਣ ਕਾਰਨ ਹੀ ਵੱਡੀ ਸ੍ਰਿਸ਼ਟੀ ਹੂੰ ਤੋਂ ਵੀ ਵੱਡਾ ਤੇਰਾ ਜਿਹੜਾ ਐਸਾ ਜਸ ਹੈ ਮਹਾਰਾਜ, ਤੇਰਾ
ਤੇਰਾ ਮਰਤਬਾ,
ਤੇਰਾ ਮਰਤਬਾ ਰੁਤਬਾ ਸਾਰਿਆਂ ਤੋਂ ਵੱਡਾ ਹੈ। ਤੇਰਾ ਸਰੂਪ ਉਸ ਰੂਪ ਦਾ ਆਨੰਦ ਰੂਪੀ ਦਰਜਾ ਸਭ ਤੋਂ ਵੱਡਾ ਹੈ। ਵੱਡੀ ਹੋਂ ਵੱਡਾ ਅਪਾਰ ਤੇਰਾ ਮਰਤਬਾ, ਬ੍ਰਹਮਾ ਵਿਸ਼ਨ ਸ਼ਿਵਜੀ ਇਹ ਸੰਸਾਰ ਦੇ ਸਾਰੇ ਦੇਵਤਿਆਂ ਤੋਂ ਵੱਡੇ ਹੈ ਤੇ ਫਿਰ ਇਹਨਾਂ ਤੋਂ ਵੱਡੇ ਹਿਰਨ ਗਰਭ ਹੈ, ਅਭਿਆਕ੍ਰਿਤ ਹੈ, ਬੈਰਾਟ ਹੈ, ਪਰ ਤੂੰ ਇਹਨਾਂ ਸਾਰਿਆਂ ਤੋਂ ਹੀ ਵੱਡਾ ਹੈ। ਇਹਨਾਂ ਸਭ ਨਾਲੋਂ ਤੇਰੀ ਪ੍ਰਾਪਤੀ ਦਾ ਦਰਜਾ ਸਭ ਤੋਂ ਵੱਡਾ ਹੈ, ਇਦੋਂ ਵੱਡਾ ਕੁਛ ਨਹੀਂ ਹੈ। ਹੋਰ
ਰੰਗ ਪਰੰਗ ਅਨੇਕ
ਤੇ ਰੰਗ ਪਰੰਗ ਅਨੇਕ। ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਉਪਾਈ। ਰੰਗਾਂ ਰੰਗਾਂ ਦੀ ਸ੍ਰਿਸ਼ਟੀ ਸਾਜੀ ਹੈ। ਇੱਕ ਰੰਗ ਹੁੰਦੇ ਨੇ, ਇੱਕ ਪਰੰਗ ਹੁੰਦੇ ਨੇ, ਇਹਨਾਂ ਦਾ ਅੰਤਰ ਹੈ। ਚਾਰ ਖਾਣੀਆਂ ਦੀ ਇੱਕ ਰੰਗ ਵਾਲੇ ਆ ਤੋਤੇ ਹੈ, ਸਾਵੇ ਰੰਗ ਦੇ ਬਣਾ ਦਿੱਤੇ। ਤੇ ਤੋਤੇ ਦਾ ਕਿਸ ਤਰ੍ਹਾਂ ਦਾ ਹਰਾ ਰੰਗ ਹੈ, ਤੇ ਪਰੰਗ ਮਿਸ਼ਰਤ ਰੰਗ। ਮੋਰ ਹੈ, ਉਹਦੇ ਵਿੱਚ ਦੇਖੋ ਕਈ ਰੰਗ ਨੇ। ਤਿੱਤਰ ਹੈ, ਉਹਦੇ ਵਿੱਚ ਦੇਖੋ ਕਈ ਰੰਗ ਨੇ। ਇਹ ਪਰੰਗ ਹੋ ਗਏ, ਉਹ ਰੰਗ ਸੀ ਜਿਹੜਾ ਇੱਕੋ ਰੰਗ, ਇਹ ਪਰੰਗ ਹੋ ਗਿਆ। ਫਿਰ ਅਨੇਕ ਬੇਅੰਤ ਹੀ ਜੀਵਾਂ ਨੂੰ ਰੰਗ ਪਰੰਗ ਅਨੇਕ ਤੇ ਅਨੇਕਾਂ ਹੀ ਪੈਦਾ ਕੀਤੇ ਹੋਏ। ਕੋਈ ਇੱਕ ਰੰਗ ਭਾਵ ਤਮੋਗੁਣੀ, ਕਿਸੇ ਨੂੰ ਤਮੋਗੁਣ ਦਾ ਰੰਗ ਹੈ, ਕਿਸੇ ਨੂੰ ਰਜੋਗੁਣ ਦਾ ਰੰਗ ਹੈ, ਕਿਸੇ ਨੂੰ ਸਤੋਗੁਣ ਦਾ ਰੰਗ ਹੈ। ਤਮੋਗੁਣ ਦੇ ਰੰਗ ਵਾਲਾ ਗਾਲਾਂ ਕੱਢੂਗਾ, ਖਿਜੂਗਾ ਪੈਰ ਪੈਰ ਤੇ, ਦੂਜੇ ਦਾ ਨੁਕਸਾਨ ਕਰੂਗਾ। ਰਜੋਗੁਣ ਬਿਰਤੀ ਵਾਲਾ ਜਿਹੜਾ ਰਜੋ ਰੰਗ ਚੜਿਆ ਹੋਇਆ, ਉਹ ਲੋਭ ਕਰੂਗਾ, ਲਾਲਚ ਕਰੂਗਾ, ਖਾਣ ਪੀਣ ਦਾ ਵੀ, ਪਹਿਨਣ ਦਾ ਵੀ, ਦੂਸਰੇ ਦੀਆਂ ਚੀਜ਼ਾਂ ਚੱਕਣ ਦਾ ਵੀ। ਜਿਹਨੂੰ ਸਤੋਗੁਣ ਦਾ ਰੰਗ ਚੜ ਗਿਆ, ਉਹ ਪਰਉਪਕਾਰ ਹੀ ਕਰਦਾ ਰਹੂਗਾ, ਭਲਾ ਹੀ ਕਰੂਗਾ, ਦੂਜੇ ਦਾ ਬੁਰਾ ਕਦੇ ਨਹੀਂ ਕਰਦਾ, ਬੁਰਾ ਕਰਨ ਵਾਲੇ ਦਾ ਵੀ ਬੁਰਾ ਨਹੀਂ ਕਰਦਾ, ਕਿਉਂਕਿ ਰੰਗ ਹੋਇਆ ਚੜਿਆ ਵੈ। ਤੋ ਇਸ ਕਰਕੇ ਰੰਗ ਪਰੰਗ ਅਨੇਕ, ਇਹ ਅਨੇਕਾਂ ਮਹਾਰਾਜ ਤੁਹਾਡੇ, ਜਾਂ ਫਿਰ ਅਨੇਕਾਂ ਜੀਵ ਐਸੇ ਵੀ ਹੈ। ਰਾਸੀ ਤਾਮਸੀ ਸ਼ਾਂਤ ਕੀ ਭੇਦ ਕਰਕੇ ਕੁਛ ਮਿਸ਼ਰਤ ਰੰਗਾਂ ਵਾਲੇ ਵੀ ਹੈ, ਵੀ ਰਜੋਗੁਣ ਵੀ ਹੈ ਨਾਲ ਸਤੋਗੁਣ ਵੀ ਹੈ, ਜਾਂ ਫਿਰ ਤਮੋਗੁਣ ਵੀ ਹੈ ਨਾਲ ਰਜੋਗੁਣ ਵੀ, ਐ ਮਿਸ਼ਰਤ ਵੀ ਹੋ ਜਾਂਦੇ, ਮਿਲ ਵੀ ਜਾਂਦੇ ਨੇ ਆਪਸ ਵਿੱਚ। ਤੇ ਇਸ ਕਰਕੇ ਇਹ ਮਹਾਰਾਜ ਤੁਹਾਡੇ ਅਨੇਕਾਂ ਰੰਗ ਹਨ।
ਨਾ ਜਾਪਨ ਕਰਤਬ,
ਇਸ ਕਰਕੇ ਤੇਰੇ ਜਿਹੜੇ ਕਰਤੱਬ ਨਾ, ਕਰਤਬਾ ਕਰਤੱਬ ਕੌਤਕ ਨੇ, ਤਾਂ ਤੇਰੇ ਜਾਣੇ ਨਹੀਂ ਜਾਂਦੇ। ਰੰਗ ਪਰੰਗ ਰੰਗ ਬਰੰਗੇ ਬੇਅੰਤ ਹੀ ਤੇਰੇ ਕੌਤਕ ਜਾਣੇ ਨਹੀਂ ਜਾਂਦੇ ਹਨ ਮਹਾਰਾਜ, ਤੂੰ ਬੇਅੰਤ ਹੈ।
ਜੀਆ ਅੰਦਰ ਜੀਓ,
ਤੇ ਜੀਵਾਂ ਦੇ ਅੰਦਰ ਹੇ ਪਰਮੇਸ਼ਰ, ਤੂੰ ਸਾਰੇ ਜੀਆਂ ਜੀਵਾਂ ਦੇ ਹਿਰਦੇ ਦੇ ਅੰਦਰ, ਉਹਨਾਂ ਦੇ ਜੀਵਾਂ ਦੇ ਅੰਦਰ ਭਾਵ ਹੈ ਵਿੱਚ, ਜੀਓ ਜੀਵਨ ਰੂਪ ਹੋ ਕਰਕੇ ਰਹਿ ਰਹੇ, ਯਾਨੀ ਚੇਤਨ ਸੱਤਾ ਚੇਤਨ ਸਰੂਪ ਹੋ ਕਰਕੇ ਵਿਆਪਕ ਹੋ ਰਹੇ ਹਨ, ਕਿਉਂਕਿ ਪ੍ਰਤਕ ਜੋਤ ਰੂਪ ਹੋ ਕਰਕੇ ਜੀਵਾਂ ਨੂੰ ਜਿਉਂਦੇ ਰੱਖਿਆ ਹੋਇਆ ਹੈ। ਜੀਵਾਂ ਦੇ ਅੰਦਰ ਮਹਾਰਾਜ ਆਪ ਹੀ ਵਰਤਦਾ ਹੈ, ਇਸ ਕਰਕੇ ਹੇ ਵਾਹਿਗੁਰੂ ਜੀਆਂ ਅੰਦਰ ਜੀਓ, ਜੀਵਾਂ ਦੇ ਅੰਦਰ ਜੀਵਨ ਰੂਪ ਹੈ, ਚੇਤਨ ਸੱਤਾ ਰੂਪ ਹੋ ਕਰਕੇ ਰਹਿ ਰਿਹਾ ਹੈ।
ਸਭ ਕੁਛ ਜਾਣ ਲਾ,
ਇਹ ਜਿਹੜਾ ਵਰਤਾਰਾ ਵਰਤਦਾ ਹੈ ਉਹ ਸਭ ਕੁਛ ਤੂੰ ਜਾਣ ਲਾ, ਜਾਣ ਲੈਂਦਾ ਹੈ, ਅੰਤਰਜਾਮੀ ਸਭ ਕੁਛ ਜਾਣ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਜਾਣਦਾ ਸਭ ਕੁਛ। ਜੀਵਾਂ ਦੇ ਅੰਦਰ ਜੀਵ ਹੋ ਕੇ ਤੂੰ ਸਭ ਕੁਝ ਜਾਣਦਾ ਹੈ। ਅਸੀਂ ਭੁੱਲ ਕਿੱਥੇ ਕਰਦੇ ਹਾਂ, ਜਦੋਂ ਰੱਬ ਨੂੰ ਅਣਜਾਣ ਸਮਝ ਲੈਂਦੇ, ਜਦੋਂ ਇਹ ਦੇਖਦੇ ਹਾਂ ਵੀ ਕਿਹੜਾ ਮੈਨੂੰ ਕੋਈ ਦੇਖਦਾ ਤੇ ਹੋਰ ਕੋਈ ਨਾ ਦੇਖਦਾ, ਉਹ ਰੱਬ ਤਾਂ ਉਦੋਂ ਵੀ ਦੇਖਦਾ, ਸਦ ਸੁਣਦਾ, ਉਹ ਤਾਂ ਸਦਾ ਹੀ ਸੁਣਦਾ, ਤੂੰ ਬੋਲ ਕੀ ਰਿਹਾ ਉਹਨੂੰ ਸੁਣਦਾ, ਸਦ ਵੇਖਦਾ, ਉਹ ਸਦਾ ਹੀ ਵੇਖਦਾ ਤੂੰ ਕੀ ਕਰ ਰਿਹਾ। ਹੈਰਾਨੀ ਦੀ ਗੱਲ ਇਹ ਹੈ, ਜਿਹੜੇ ਲੋਕਾਂ ਤੋਂ ਡਰਦਾ ਹੈ ਵੀ ਮੈਨੂੰ ਕੋਈ ਗੁਨਾਹ ਕਰਦੇ ਨੂੰ ਦੇਖ ਨਾ ਲਵੇ, ਉਹਨਾਂ ਨੇ ਡਨ ਥੋੜੀ ਦੇਣਾ, ਬਦਨਾਮੀ ਕਰ ਸਕਦੇ ਨੇ ਤੇਰੀ, ਤੈਨੂੰ ਸਜ਼ਾ ਕੋਈ ਨਹੀਂ ਦੇ ਸਕਦੇ। ਜਿਹੜੇ ਰੱਬ ਨੇ ਤੇਰੇ ਹਰ ਗੁਨਾਹ ਦੀ ਸਜ਼ਾ ਦੇਣੀ ਹੈ ਤੇ ਉਹਨੂੰ ਤੂੰ ਜਾਣਿਆ ਨਹੀਂ ਵੀ ਮੈਨੂੰ ਦੇਖ ਰਿਹਾ। ਗੁਨਾਹ ਕਰਨ ਤੇ ਬੰਦਾ ਉਦੋਂ ਹਟਦਾ ਜਦੋਂ ਚੋਰ ਚੋਰੀ ਕਰ ਨਹੀਂ ਸਕਦਾ ਉਹਨਾਂ ਚਿਰ ਜਿੰਨੀ ਦੇਰ ਤੱਕ ਉਹਨੂੰ ਵਿਸ਼ਵਾਸ ਨਾ ਹੋਵੇ ਵੀ ਮੈਨੂੰ ਕੋਈ ਦੇਖਦਾ ਨਹੀਂ ਹੈ, ਉਦੋਂ ਕਰੂਗਾ ਚੋਰੀ। ਜਦੋਂ ਕੋਈ ਦੇਖਦਾ ਫਿਰ ਕਿੱਥੇ ਕਰੂਗਾ ਚੋਰੀ। ਇਸ ਕਰਕੇ ਪਰਮਾਤਮਾ ਸਦਾ ਹੀ ਦੇ ਆ, ਸਾਧੂਆਂ ਦੇ ਤੇ ਸਾਡੇ ਜੀਵਨ ਦਾ ਫਰਕ ਕੀ ਹੈ। ਉਹਨਾਂ ਨੇ ਦੇਖ ਲਿਆ ਵੀ ਉਹ ਸਦਾ ਦੇਖ ਰਿਹਾ, ਇਸ ਕਰਕੇ ਉਹ ਡਰਦੇ ਰਹਿੰਦੇ ਹਨ ਵੀ ਰੱਬ ਦੇਖ ਰਿਹਾ। ਉਹ ਕਬੂਤਰਾਂ ਵਾਲੇ ਭਾਈ ਦੀ ਕਈ ਵਾਰੀ ਤੁਹਾਨੂੰ ਸੁਣਾਈ ਹੈ ਸਾਖੀ ਪਿੱਛੇ ਵੀ ਮਹਾਤਮਾ ਦੇ ਕੋਲ ਸ਼ਿਸ਼ ਆਇਆ, ਇੱਕ ਕਹਿਣ ਲੱਗਿਆ ਜੀ ਮੈਨੂੰ ਆਪਣਾ ਸ਼ਿਸ਼ ਬਣਾ ਲਓ, ਮੈਂ ਘਰ ਬਾਰ ਛੱਡ ਕੇ ਤੁਹਾਡੇ ਕੋਲ ਆਇਆ, ਚੇਲਾ ਬਣਨਾ ਚਾਹੁੰਦਾ। ਮਹਾਤਮਾ ਅੱਗੇ ਪਰਖਿਆ ਕਰਦੇ ਸੀ, ਹੁਣ ਨਾ ਤਾਂ ਪਰਖਣ ਵਾਲੇ ਮਹਾਤਮਾ ਰਹੇ ਤੇ ਨਾ ਹੋਏ ਜੇ ਕਿ ਜਿਗਾਸੂ ਰਹੇ। ਹੁਣ ਤਾਂ ਜਿਵੇਂ ਚੱਲਦਾ ਨਾ ਉਸੇ ਤਰ੍ਹਾਂ ਚੱਲਦਾ ਰਹੂਗਾ। ਤੇ ਇੱਕ ਹੋਰ ਆ ਗਿਆ, ਦੋ ਸੀ ਜਾਂ ਇਕੱਠੇ ਆ ਗਏ ਜਾਂ ਅੱਗੇ ਪਿੱਛੇ ਆਏ, ਦੂਸਰਾ ਵੀ ਆ, ਕਹਿੰਦਾ ਜੀ ਮੈਨੂੰ ਵੀ, ਮੈਂ ਤੁਹਾਡਾ ਸ਼ਿਸ਼ ਬਣਨਾ ਚਾਹੁੰਦਾ। ਉਹ ਕਹਿੰਦੇ ਵੀ ਚੰਗਾ, ਮਹਾਤਮਾ ਨੇ ਦੇਖਿਆ ਵੀ ਇਹਦੇ ਦੀ ਪਰਖਣਾ ਕਰ ਲਈਏ ਥੋੜੀ ਜੀ, ਜੇ ਪਰਖਣਾ ਚ ਪੂਰੇ ਉਤਰ ਗਏ ਫਿਰ ਬਣਾ ਲਾਂਗੇ। ਮਹਾਤਮਾ ਬਹੁਤੇ ਬੰਦੇ ਹੀ ਨਹੀਂ ਸੀ ਰੱਖਦਾ, ਪਰਖਣਾ ਕਰਕੇ ਰੱਖਦਾ ਸੀ। ਸੁਨਿਆਰ ਸੋਨਾ ਉਹ ਰੱਖਦਾ ਹੈ ਜਿਹੜਾ ਪਰਖ ਲੈਂਦਾ ਉਹ ਵੀ ਇਹ ਸ਼ੁੱਧ ਹੈ, ਕੀਮਤ ਪੂਰੀ ਬਟਾਊਗਾ। ਬਾਰਾਂ ਬਾਰਾਂ ਸਾਲ ਅੱਗੇ ਗਜਾ ਕਰਾਉਂਦੇ ਸੀ, ਔਰ ਬਾਰਾਂ ਸਾਲ ਦੇ ਵਿੱਚ ਗ੍ਰਿਸ਼ੀਆਂ ਨੂੰ ਪੁੱਛਣਾ ਵੀ ਇਹ ਜਿਹੜਾ ਮੇਰਾ ਸ਼ਿਸ਼, ਉਹਨੂੰ ਨਹੀਂ ਦੱਸਣਾ ਵੀ ਮੇਰਾ ਸ਼ਿਸ਼ ਗਜਾ ਕਰਨ ਆਉਂਦਾ, ਥੋੜੀ ਧੀ ਭੈਣ ਕੰਨੀ ਤਾਂ ਨਹੀਂ ਦੇਖਦਾ। ਜਿਹਦੀ ਰਿਪੋਰਟ ਆ ਜਾਂਦੀ ਵੀ ਦੇਖਦਾ, ਉਹਨੂੰ ਭੇਖ ਨਹੀਂ ਸੀ ਦਿੰਦੇ, ਕਹਿੰਦਾ ਤੂੰ ਭੇਖ ਦੀ ਬਦਨਾਮੀ ਕਰਾਏਗਾ, ਤੇਰੀ ਤਾਂ ਨਿਗਾਹ ਠੀਕ ਨਹੀਂ। ਤੇ ਹੁਣ ਜਿਹੜਾ ਮਰਜ਼ੀ ਚੋਲਾ ਪਾਲਵੇ, ਦਰਜੀ ਨੇ ਸਿਉਣਾ, ਪਾਉਣ ਵਾਲੇ ਨੇ ਪਾਉਣਾ, ਦੁਕਾਨ ਤੋਂ ਕੱਪੜਾ ਮਿਲਣਾ, ਹੁਣ ਕਿਹੜਾ ਚੋਲਾ ਪਾਉਣਾ ਕਿਸੇ ਨੇ, ਆਪਣੇ ਆਪ ਤਾਂ ਪਾਉਣਾ ਨਹੀਂ ਰਹੀ ਉਹ ਗੱਲ, ਕਲਯੁਗ ਦਾ ਵਰਤਾਰਾ ਵਰਤ ਗਏ। ਤੇ ਫਿਰ ਭੇਖ ਦੇ ਨਾਲ ਸਤਿਕਾਰ ਵੀ ਕਿੰਨਾ ਭੇਖ ਦਾ, ਬਾਣੇ ਦਾ, ਮਹਾਰਾਜ ਨੇ ਬਾਣਾ ਦਿੱਤਾ ਵੀ ਬਾਣੀ ਬਾਣਾ ਪੰਖ ਪਛਾਣੋ, ਸਿੰਘ ਨਾਮ ਤੇ ਪੰਛੀ ਜਾਣੋ, ਪਹਿਲੇ ਬਾਣੀ ਫਿਰ ਬਾਣਾ, ਸਿੱਖੀ ਦਾ ਲਿਬਾਸ ਹੋਵੇ। ਉਹ ਮਹਾਤਮਾ ਕਹਿੰਦੇ ਐਂ ਕਰੋ ਵੀ ਮੇਰਾ ਥੋੜਾ ਜਿਹਾ ਐਸਾ ਹੈ ਵੀ ਆ ਕਬੂਤਰ ਨੂੰ ਦੋ, ਮੇਰੇ ਕੋਲ ਪਾਲੇ ਹੋਏ ਸੀ ਕਬੂਤਰ, ਦਾਣਾ ਦੂਣਾ ਪਾ ਦਿੰਦਾ ਸੀ। ਕਹਿੰਦਾ ਵੀ ਮੇਰਾ ਤਾਂ ਜੇ ਜੀ ਕਰਿਆ ਵੀ ਮੈਂ ਮਾਸ ਖਾਣਾ। ਤੇ ਉਹ ਇੱਕ ਤਾਂ ਜਦੇ ਲੱਗ ਗਿਆ ਸੋਚਣ, ਕਹਿੰਦਾ ਵੀ ਚਲੋ ਊਂ ਤਾਂ ਠੀਕ ਹੈ ਵੀ ਮੇਰੇ ਵਰਗੇ ਹੀ ਆ ਗੁਰੂ ਮੇਰਾ, ਮੈਂ ਵੀ ਇਹ ਕੰਮ ਕਰ ਲੈਣਾ, ਚਲੋ ਮਾੜਾ ਮੋਟਾ ਪੂਰਾ ਮੈਨੂੰ ਵੀ ਦੇਣਗੇ। ਕਹਿੰਦੇ ਜੀ ਲਿਆਓ ਹੁਣ ਇੱਥੇ ਕਰਦਾ ਕੰਮ ਇਹਦਾ। ਕਹਿੰਦੇ ਨਾ ਨਾ, ਸ਼ਰਤ ਹੈ ਮੇਰੀ ਇੱਕ, ਅਖੇ ਕੀ? ਕਹਿੰਦੇ ਉੱਥੇ ਮਾਰ ਕੇ ਲਿਆਓ ਜਿੱਥੇ ਕੋਈ ਨਹੀਂ ਦੇਖਦਾ। ਕਹਿੰਦਾ ਜੀ ਠੀਕ ਹੈ। ਦੂਜੇ ਨੂੰ ਕਹਿੰਦਾ ਜਾ ਤੂੰ ਪੂਰਬ ਵਾਲੇ ਪਾਸੇ ਨੂੰ ਜਾ ਵੀ ਇਹ ਪੱਛਮ ਵਾਲੇ ਪਾਸੇ ਨੂੰ ਜਾਊ। ਜਿਹੜਾ ਤਾਂ ਗਿਆ ਪੱਛਮ ਵਾਲੇ ਪਾਸੇ ਨੂੰ, ਉਹ ਤਾਂ ਮੜਜਾ ਆਲਾ ਦੁਆਲਾ ਦੇਖਿਆ, ਦੇਖ ਦੂਏ ਗਰਦਨ ਮਰੋੜੀ, ਮੁੜ ਕੇ ਲਿਆ ਕੇ ਕਹਿੰਦਾ ਲਓ ਜੀ ਆ ਪਿਆ। ਕਹਿੰਦੇ ਦੂਜੇ ਨੂੰ ਵੀ ਆ ਲੈਣ ਦੇ, ਦੂਸਰਾ ਖਾਲੀ ਮੁੜ ਆਇਆ। ਮਹਾਤਮਾ ਕਹਿੰਦੇ ਤੇਰਾ ਕਬੂਤਰ ਜਿਉਂਦਾ। ਕਹਿੰਦਾ ਜੀ ਸ਼ਰਤ ਨਹੀਂ ਪੂਰੀ ਕਰ ਸਕਿਆ। ਆਖੇ ਕਿਉਂ? ਕਹਿੰਦਾ ਜੀ ਜਦੋਂ ਮੈਂ ਜੰਗਲ ਵਿੱਚ ਚਲਿਆ ਗਿਆ ਵੀ ਹੁਣ ਇੱਥੇ ਕੋਈ ਨਹੀਂ ਦੇਖਦਾ, ਕਹਿੰਦਾ ਮੈਂ ਦੇਖਿਆ ਵੀ ਮਨੁੱਖ ਤਾਂ ਕੋਈ ਨਹੀਂ ਦੇਖਦਾ ਪਰ ਇਸ ਵੇਲੇ ਜਾਨਵਰ ਦੇਖਦੇ ਨੇ। ਸੰਤਾਂ ਨੇ ਕਿਹਾ ਸੀ ਵੀ ਕੋਈ ਵੀ ਨਹੀਂ ਦੇਖਦਾ ਹੋ ਜੀ। ਕਹਿੰਦਾ ਆਲੇ ਦੁਆਲੇ ਪੰਛੀ ਬੈਠੇ ਸੀ। ਕਹਿੰਦਾ ਮੈਂ ਹੋਰ ਅੱਗੇ ਚਲਿਆ ਗਿਆ ਜਿੱਥੇ ਪੰਛੀ ਕੋਈ ਨਹੀਂ ਸੀ। ਕਹਿੰਦਾ ਫਿਰ ਕਬੂਤਰ ਮੇਰੇ ਕਨੀ ਦੇਖੀ ਜਾਵੇ? ਕਹਿੰਦਾ ਮੈਂ ਕਿਹਾ ਵੀ ਉਹਨਾਂ ਨੇ ਕਿਹਾ ਵੀ ਕੋਈ ਵੀ ਨਾ ਦੇਖਦਾ ਹੋਵੇ, ਕਬੂਤਰ ਦੇਖਦਾ। ਕਹਿੰਦਾ ਚਲੋ ਇਹਦਾ ਤਾਂ ਕਰਦਾ ਇਲਾਜ, ਕਬੂਤਰ ਦੇ ਇੱਕ ਪੱਟੀ ਬੰਨਤੀ ਅੱਖਾਂ ਦੇ ਉੱਤੇ। ਫੇਰ ਕਹਿੰਦਾ ਵੀ ਮੇਰੀਆਂ ਅੱਖਾਂ ਦੇਖ ਰਹੀਆਂ ਨੇ, ਹੁਣ ਕੋਈ ਵੀ ਨਾ ਦੇਖੇ ਵੀ ਮੈਂ ਤਾਂ ਫਸ ਜਾਊਂ। ਫਿਰ ਆਪਣੀਆਂ ਅੱਖਾਂ ਤੇ ਪੱਟੀ ਬੰਨ ਲਈ। ਜਦੋਂ ਲੱਗਿਆ ਹੱਥ ਪਾ ਕੇ ਅੰਦਰ ਤੇ ਆਵਾਜ਼ ਆਈ ਵੀ ਉਹ ਹੋ ਰੱਬ ਤਾਂ ਦੇਖਦਾ ਵੀ ਮੈਂ ਫੇਲ ਹੋ ਜਾਊਂਗਾ। ਕਹਿੰਦਾ ਵੀ ਸ਼ਿਸ਼ ਨਾ ਬਣਾਉਣ, ਸੰਤ ਨਾ ਬਣਾਉਣ ਪਰ ਝੂਠ ਨਹੀਂ ਬੋਲਣਾ। ਆ ਗਿਆ ਪੱਟੀ ਖੋਲਤੀ ਕਬੂਤਰ ਦੇ, ਕਹਿੰਦਾ ਜੀ ਆ ਫੜੋ ਕਬੂਤਰ, ਵੀ ਮੈਂ ਤੁਹਾਡੀ ਸ਼ਰਤ ਨਹੀਂ ਪੂਰੀ ਕਰ ਸਕਿਆ ਵੀ ਇਸ ਕਰਕੇ ਆਹ ਗੱਲ ਹੈ ਵੀ ਮੈਂ ਤਾਂ ਨਹੀਂ ਸ਼ਰਤ ਪੂਰੀ ਕਰ ਸਕਿਆ। ਉਹਨੂੰ ਕਹਿੰਦੇ ਤੂੰ ਬਹਿ ਜਾ, ਦੂਜੇ ਨੂੰ ਕਹਿੰਦੇ ਚੱਲ ਵੀ ਨਿਕਲ ਜਾ ਇੱਥੋਂ, ਮੈਂ ਜਾਨਵਰ ਮਰਾਉਣ ਵਾਲਾ, ਮੈਂ ਜੀਵ ਘਾਤ ਕਰਨ ਸਿਖਾਉਂ ਤੁਹਾਨੂੰ। ਕਹਿੰਦੇ ਜੀ ਫਿਰ ਇਹ ਕੀ ਹੈ? ਕਹਿੰਦਾ ਅੱਜ ਇਹਦੀ ਗਰਦਨ ਮਰੋੜੀ, ਕੱਲ ਨੂੰ ਮੇਰੀ ਮਰੋੜੇਗਾ, ਤੂੰ ਲਾਲਚੀ ਬੰਦਾ ਨਿਕਲ ਜਾ ਇੱਥੋਂ। ਤੋ ਜਿਨ੍ਹਾਂ ਨੂੰ ਇਹ ਹੈ ਵੀ ਸਭ ਕੁਛ ਜਾਣ ਲਾ ਕਿ ਰੱਬ ਸਭ ਕੁਝ ਜਾਣਦਾ, ਉਹ ਗੁਨਾਹ ਕਿਉਂ ਕਰਨਗੇ? ਇਸ ਕਰਕੇ ਉਹ ਪਰਮੇਸ਼ਰ ਵਾਹੀ ਸਭ ਕੁਝ ਜਾਣਦਾ। ਜੀਆਂ ਅੰਦਰ ਜੀਓ, ਹਾਂਜੀ ਦੁਬਾਰੇ ਬੋਲ ਦੋ ਕੋਈ।
ਜੀਆਂ ਅੰਦਰ ਜੀਓ,
ਉਹ ਜੀਵਾਂ ਦੇ ਅੰਦਰ ਜੀਵ ਰੂਪ ਕਰੇ, ਚੇਤਨ ਸੱਤਾ ਰੂਪ ਹੋ ਕਰਕੇ ਆਪਣੇ ਦਿਵ ਨੇਤਰਾਂ ਦੁਆਰਾ ਦੇਖ ਰਿਹਾ ਹੈ,
ਸਭ ਕੁਛ ਜਾਣ ਲਾ,
ਸਭ ਕੁਝ ਜਾਣਦਾ, ਅੰਤਰਜਾਮੀ ਸਭ ਕੁਝ ਜਾਣੈ,
ਸਭ ਕੁਛ ਤੇਰਾ ਵਸ,
ਹੇ ਵਾਹਿਗੁਰੂ ਸਭ ਕੋ ਤੇਰੇ ਵਸ ਤੂੰ ਅਗਮ ਅਗੋਚਰਾ, ਸਭ ਕੁਝ ਤੇਰੇ ਵਸ ਹੈ, ਹੇ ਵਾਹਿਗੁਰੂ ਤੇਰੇ ਅਧੀਨ ਹੈ ਸਭ ਕੁਛ। ਬਰਮਾ ਵਿਸ਼ਨੂੰ ਸ਼ਿਵਜੀ ਦੇਵਤੇ ਜਕਸ਼ ਦੈਤ, ਇੱਕ ਨਿੱਕੇ ਜਿਹੇ ਕੀੜੇ ਤੋਂ ਲੈ ਕੇ ਹਾਥੀ, ਇੱਕ ਜੀਵ ਤੋਂ ਲੈ ਕੇ ਬ੍ਰਹਮਣ ਤੱਕ ਤੇਰੇ ਅਧੀਨ। ਸਾਰਾ ਕੁਝ ਤੇਰੇ ਅਧੀਨ ਤੇਰੇ ਵਸ ਅਧੀਨ ਹੈ।
ਤੇਰਾ ਘਰ ਭਲਾ,
ਤੇਰਾ ਘਰ ਕਿਹੜਾ? ਸਾਧ ਸੰਗਤ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਇਹ ਨਿਜ ਘਰ ਹੈ ਪਰਮਾਤਮਾ ਦਾ। ਬੈਕੁੰਠ ਜਿੱਥੇ ਦਵੈਸ਼ ਰੁਕ ਜਾਵੇ, ਸੱਚ ਸਰੂਪ ਰੂਪੀ ਘਰ ਭਲਾ ਚੰਗਾ ਹੈ, ਤੇਰਾ ਸਿਮਰਨ ਕਰਨ ਵਾਲਾ ਹਿਰਦੇ ਰੂਪੀ ਘਰ ਵੀ ਅੱਛਾ ਹੈ, ਤੇਰਾ ਘਰ ਭਲਾ। ਤੋ ਇਸ ਕਰਕੇ ਸਾਧ ਸੰਗਤ ਦੀਆਂ ਵਡਿਆਈਆਂ ਕਿਉਂ ਕੀਤੀਆਂ ਨੇ? ਤੇ ਇੱਥੇ ਸਾਧ ਸਿੰਘ ਕਈਆਂ ਨੂੰ ਇਹ ਖਿਆਲ ਹੁੰਦਾ ਹੈ ਵੀ ਕਥਾ ਜਿਹੜੀ ਹੈ ਉਹ ਘਰ ਬੈਠ ਕੇ ਵੀ ਸੁਣੀ ਜਾ ਸਕਦੀ ਹੈ, ਸਾਧਨ ਅੱਜ ਕੱਲ੍ਹ। ਤੇ ਉਹ ਮੈਨੂੰ ਵੀ ਪੁੱਛਿਆ ਸੀ ਵੀ ਇਹਦਾ ਮਹਾਤਮ, ਤੇ ਮੈਂ ਕਿਹਾ ਮਹਾਤਮ ਦਾ ਬਹੁਤ ਫਰਕ ਹੈ। ਹੁਣ ਦੇਖੋ ਟੈਲੀਵਿਜ਼ਨ ਘਰ ਘਰ ਨੂੰ ਕੀ ਹਰਿਮੰਦਰ ਸਾਹਿਬ ਦੀ ਫੋਟੋ ਨਹੀਂ ਆਉਂਦੀ? ਮੱਥਾ ਟੇਕਣ ਵਾਲੇ ਵੀ ਦਿਸਦੇ ਆ, ਹਰਿਮੰਦਰ ਸਾਹਿਬ ਦਿਸ ਰਿਹਾ ਹੈ, ਜੋ ਕੀਰਤਨ ਹੋ ਰਿਹਾ ਹਰਿਮੰਦਰ ਸਾਹਿਬ ਉਹ ਵੀ ਸੁਣਦਾ। ਫਿਰ ਲੋਕ ਚਾਰ ਚਾਰ ਘੰਟੇ ਕਿਉਂ ਖੜੇ ਰਹਿੰਦੇ ਨੇ ਮੱਥਾ ਟੇਕਣ? ਘਰੇ ਬੈਠੇ ਦੇਖ ਨਹੀਂ ਸਕਦੇ? ਜਿਨ੍ਹਾਂ ਨੂੰ ਪਤਾ ਹੈ ਵੀ ਮਹਾਤਮਾ ਦਾ ਉੱਥੇ ਜਾਣਦਾ ਹੈ, ਉੱਥੇ ਮੱਥਾ ਟੇਕਣ ਦਾ, ਉੱਥੇ ਸੁਣਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਦੇ ਅੰਦਰ ਸਾਧ ਸਿੰਘ ਜੀ ਬੈਠ ਕੇ ਜਿਹੜਾ ਕਥਾ ਕੀਰਤਨ ਸੁਣਨਾ ਹੈ, ਇਹਦਾ ਬਹੁਤ ਜ਼ਿਆਦਾ ਫਰਕ ਹੈ, ਬਹੁਤਾ ਜ਼ਿਆਦਾ ਫਲ ਹੈ। ਆਵਾਜ਼ ਸੁਣੂਗੀ, ਬਾਕੀ ਦੇ ਕੰਮਾਂ ਨਾਲੋਂ ਕੰਮ ਚੰਗਾ ਹੈ, ਘਰ ਬੈਠੇ ਸੁਣ ਲਓ। ਪਰ ਜੇ ਤੁਸੀਂ ਕਹੋ ਆਹ ਮਹਾਤਮਾ ਨਹੀਂ ਮਿਲ ਸਕਦਾ, ਇਹ ਲੋਕਾਂ ਦਾ ਗਲਤ ਖਿਆਲ ਹੈ, ਜਿਨ੍ਹਾਂ ਨੂੰ ਇਹ ਵਿਸ਼ਵਾਸ ਪੈ ਗਿਆ ਇਹ ਹੈ ਨਹੀਂ ਇਸ ਤਰ੍ਹਾਂ। ਅੱਗੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੇਰਾ ਜਿਹੜਾ ਘਰ ਹੈ ਸਾਧ ਸੰਗਤ, ਇਹ ਭਲਾ ਹੈ, ਭਲਿਆਈ ਨੇ ਇੱਥੋਂ ਜਨਮ ਲੈਣਾ, ਇਹ ਚੰਗਾ ਹੈ, ਚੰਗਿਆਈ ਨੇ ਇੱਥੋਂ ਜਨਮ ਲੈਣਾ, ਇੱਥੋਂ ਸੁਭਾਅ ਬਦਲਨੇ ਹਨ।
ਤੇਰਾ ਘਰ ਆਨੰਦ,
ਤੇਰੇ ਸਤਸੰਗਤ ਰੂਪੀ ਘਰ ਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ।
ਵਧਾਈ ਤੁਧ ਘਰ,
ਤੁਧ ਤੇਰੇ ਸਤਸੰਗਤ ਰੂਪੀ ਘਰ ਦੇ ਵਿੱਚ ਤੇਰੀ ਪ੍ਰਾਪਤੀ ਕਰਨ ਵਾਲੇ ਗੁਰਮੁਖ ਜਨਾਂ ਨੂੰ ਵਧਾਈ ਮਿਲਦੀ ਹੈ, ਤੇਰੇ ਸਤਸੰਗਤ ਰੂਪੀ ਘਰ ਵਿੱਚੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਤੇਰੇ ਸਰੂਪ ਵਿੱਚ ਲੀਨ ਹੋਣ ਵਾਲੇ ਗੁਰਮੁਖਾਂ ਨੂੰ ਪ੍ਰਾਪਤੀ ਦੀ ਵਧਾਈ ਖੁਸ਼ੀ ਮਿਲਦੀ ਹੈ, ਵਧਾਈ ਤੁਧ ਕਰ। ਤੇਰੇ ਘਰ ਆਨੰਦ, ਵਧਾਈ ਤੁਧ ਕਰ, ਜੋ ਤੇਰੇ ਆਨੰਦ ਸਰੂਪ ਰੂਪੀ ਜਿਹੜਾ ਤੇਰਾ ਘਰ ਹੈ, ਉਸ ਤੁਧ ਤੇਰੇ ਸੁਖ ਸਰੂਪ ਰੂਪੀ ਘਰ ਦੇ ਵਿੱਚ ਪਹੁੰਚਣ ਵਾਲੇ ਨੂੰ ਦੁਨੀਆਂ ਵਧਾਈਆਂ ਦਿੰਦੀ ਹੈ, ਭਾਵ ਉਹਦੀ ਸਾਰੀ ਦੁਨੀਆਂ ਉਹਦਾ ਜਸ ਕਰਦੀ ਹੈ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਖ ਉਜਲੇ, ਕੀਤੀ ਛੁੱਟੀ ਨਾਲ ਮੁੱਖ ਉਜਲੇ ਹੁੰਦੇ ਨੇ, ਲੋਕੀ ਫਿਰ ਉਹਨੂੰ ਧੰਨ ਕਹਿੰਦੇ ਹਨ। ਧੰਨ ਧੰਨ ਸੋ ਗੁਰਸਿੱਖ ਹੀ ਹੈ, ਐਂ ਕਹਿਣਗੇ ਧੰਨ ਉਹ ਗੁਰਸਿੱਖਾ ਕਮਾਈ ਕੀਤੀ ਰਹਿਤ ਰੱਖੀ ਹੈ।
ਮਾਨ ਮਹੱਤਾ ਤੇਜ,
ਤੇਰੀ ਪ੍ਰਾਪਤੀ ਕਰਾਉਣ ਵਾਲੇ ਬ੍ਰਹਮ ਗਿਆਨ ਦਾ ਮਾਣ ਆਦਰ ਮਹੱਤਾ ਵੱਡਾ ਹੈ, ਵੱਡਾ ਮਰਾਤਬਾ ਹੈ, ਜਿਸਦਾ ਤੇਜ ਪ੍ਰਕਾਸ਼ ਜਿਹੜਾ ਹੈ ਉਹ ਵੀ ਅਤਿਅੰਤ ਹੈ। ਮਾਨ ਆਦਰ ਮਹੱਤਾ ਮਰਾਤਬਾ ਵਡਿਆਈ ਤੇਜ ਪ੍ਰਤਾਪ ਤੇ ਆਪਣੇ ਸੱਚ ਸਰੂਪ, ਉਹ ਗੁਣਾਂ ਨੂੰ ਸੱਚੇ ਪਾਤਸ਼ਾਹ ਦੇ ਜਿਹੜੇ ਐਸੇ ਗੁਣ ਹਨ, ਆਪਣਾ
ਆਪ ਜਰ,
ਉਹ ਸਭ ਗੁਣਾਂ ਨੂੰ ਤੂੰ ਆਪ ਹੀ ਜਰ ਜਰੀ ਸਹਾਰੀ ਬੈਠਾ, ਆਪਣੇ ਆਪ ਨੂੰ ਸਹਾਰਨ ਵਾਲਾ ਵੀ ਤੂੰ ਆਪ ਹੀ ਹੈ। ਤੇਰੀ ਪ੍ਰਾਪਤੀ ਕਰਾਉਣ ਵਾਲੇ ਬ੍ਰਹਮ ਗਿਆਨ ਦਾ ਮਾਨ ਆਦਰ ਮਹੱਤਾ ਇਹ ਵੀ ਵੱਡਾ ਹੈ, ਜਿਹਦਾ ਤੇਜ ਪ੍ਰਕਾਰ ਵੀ ਅਤਿਅੰਤ ਹੈ। ਮਾਣ ਆਦਰ ਮਹੱਤਾ ਮਰਤਬਾ ਵਡਿਆਈ ਤੇਜ ਪ੍ਰਤਾਪ ਸਭ ਕੁਛ ਸੁਗਣਾਂ ਤੂੰ ਆਪ ਹੀ ਜਰ ਜਰੀ ਬੈਠਾ, ਤੇਰੇ ਵਿੱਚ ਨੇ ਸਰਬ ਗੁਣ, ਹੈ ਸਭ ਗੁਣ ਤੇਰੇ ਸੱਚੇ ਪਾਤਸ਼ਾਹ, ਤੇਰੀ ਸਾਰੇ ਗੁਣ ਹਨ, ਸਾਡੇ ਕੀ ਨੇ ਔਗਣ। ਤੇ ਮਹਾਰਾਜ ਸਾਹਿਬ ਜੀ ਅੱਗੇ ਹੁਣ ਫਰਮਾਨ ਕਰਦੇ ਨੇ, ਹੇ ਸੱਚੇ ਪਾਤਸ਼ਾਹ ਜੀ,
ਸਰਬ ਕਲਾ ਭਰਪੂਰ,
ਪਰਮੇਸ਼ਰ ਸਰਵ ਸਾਰੀਆਂ ਕਲਾ ਸ਼ਕਤੀਆਂ ਕਰਕੇ ਤੂੰ ਭਰਪੂਰ ਲਵਾ ਲਵ ਭਰਿਆ ਹੋਇਆ, ਜਸਰਸ ਗਿਆਨ ਵਾਲੇ ਜਿਹੜੇ ਹਨ ਦੱਸਦੇ
ਜਸੈ ਜਤ ਕਥਾ,
ਯਥਾਰਥ ਗਿਆਨ ਵਾਲੇ ਜਤ ਜਿੱਥੇ ਕਥਾ ਕਿੱਥੇ ਵੀ, ਤੇ ਉਹ ਵੇਖਣ ਕੇਵਲ ਤੇਰਾ ਸਰੂਪ ਹੀ ਦਿਸਦਾ ਉਹਨਾਂ ਨੂੰ, ਜਿੱਥੇ ਕਿੱਥੇ ਵੀ ਵੇਖਣਾ ਕਰੀਏ ਤੂੰ ਉੱਥੇ ਸਰਵ ਕਲਾ ਕਰਕੇ ਭਰਪੂਰ ਹੈ। ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ, ਤੂੰ ਸਾਰੀਆਂ ਸ਼ਕਤੀਆਂ ਤੇਰੇ ਕੋਲ। ਤੇ ਇਸ ਪ੍ਰਕਾਰ ਦੱਸਦੇ ਹਨ ਜੇ
ਨਾਨਕ ਦਾਸਨ ਦਾਸ,
ਦਿਸਿਆ ਜਤ ਕਥਾ ਹੋ ਗਈ ਅਰਥ
ਦਿਸਿਆ ਜਤ ਕਥਾ
ਜਿਥੇ ਕਿਥੇ ਵੀ ਵੇਖਣਾ ਕਰੀਏ ਉਥੇ ਹੀ ਸਰਬ ਕਲਾ ਕਰਕੇ ਭਰਪੂਰ ਦਿਸਦਾ ਹੈ।
ਨਾਨਕ ਦਾਸਨ ਦਾਸ
ਸਤਿਗੁਰੂ ਜੀ ਕਥਨ ਕਰਦੇ ਹਨ ਮੈਂ ਤੇਰੇ ਦਾਸਨ ਦਾਸ ਸੇਵਕਾਂ ਦਾ ਵੀ ਸੇਵਕ ਇਹ ਭਾਵਨਾ ਐਸੀ ਨਿਮਰਤਾ ਜਣਾਈ ਹੈ ਮਹਾਰਾਜ ਸਾਹਿਬ ਨੇ
ਤੁਧ ਆਗੇ ਬਿਨਵਤ
ਮੈਂ ਤੁਹਾਡੇ ਸੇਵਕਾਂ ਦਾ ਸੇਵਕ ਤੁਧ ਤੇਰੇ ਅੱਗੇ ਇਹੋ ਬਿਨਵਤਾ ਬੇਨਤੀ ਕਰਦਾ ਹਾਂ ਕਿ ਤੂੰ ਸਰਬ ਕਲਾ ਸਮਰੱਥ ਹੈ ਜੀ।
ਸਲੋਕ ਮਹਲਾ ਪੰਜਵਾ
ਅੱਗੇ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਜੀ
ਛੱਤੜੇ ਬਾਜ਼ਾਰ
ਇਹਦੇ ਪਹਿਲਾ ਅਰਥ ਇਹ ਹੈ ਵੀ ਜਿਸ ਪ੍ਰਕਾਰ ਵੱਡੇ ਵੱਡੇ ਸ਼ਹਿਰਾਂ ਦੇ ਵਿਚ ਪੁਰਾਣੇ ਸਮੇਂ ਤੇ ਹੁਣ ਦਾ ਨਾ ਇਹਨਾਂ ਦਾ ਮਿਲਾ ਕੇ ਦੇਖੋ ਬਹੁਤ ਫਰਕ ਸੀ ਤੇ ਹੁਣ ਵੀ ਬਹੁਤ ਸਾਰੇ ਜਿਹੜੇ ਬਾਜ਼ਾਰ ਨੇ ਇਹੋ ਜਿਹੀ ਥਾਂ ਲੱਗ ਜਾਂਦੇ ਜਿੱਥੇ ਛੱਤਾਂ ਹੈ ਨਹੀਂ ਤੇ ਉਹ ਪ੍ਰਮਾਣ ਦਿੱਤਾ ਹੈ ਜਿਸ ਪਰ ਵੱਡੇ ਵੱਡੇ ਸ਼ਹਿਰਾਂ ਵਿਚ ਬਾਜ਼ਾਰ ਛੱਤੜੇ ਛੱਤੇ ਹੁੰਦੇ ਤਾਂ ਕਿ ਮੀਂਹ ਪੈਂਦੇ ਦੇ ਵਿਚ ਗਾਹਕ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਬਾਜ਼ਾਰਾਂ ਦੇ ਅੰਦਰ ਮੀਂਹ ਹਨੇਰੀ ਨਹੀਂ ਜਾ ਸਕਦੀ ਮੌਸਮ ਵਿਚ ਵਣਜ ਕਰਨ ਵਾਲੇ ਜਿਹੜੇ ਹਨ
ਸੋਹਣ ਵਿਚ ਵਪਾਰੀਏ
ਸੋਹਣ ਵਿਚ ਵਪਾਰੀਏ ਜਿਹੜੇ ਵਪਾਰ ਕਰਨ ਵਾਲੇ ਹੈ ਉਹ ਉਹਦੇ ਚ ਸੋਭਾ ਮਤਲਬ ਸ਼ੁਭ ਗੁਣਾਂ ਦੇ ਮਤਲਬ ਇਸ ਤਰ੍ਹਾਂ ਵੀ ਸੋਭਦੇ ਹੈ ਵੀ ਚਲੋ ਜੀ ਠੀਕ ਹੈ ਖੜਨ ਦੀ ਸਹੂਲਤ ਹੈ ਸੌਦਾ ਵੀ ਮਿਲਦਾ ਹੈ ਇਸੇ ਪ੍ਰਕਾਰ ਜਿਹੜਾ ਸ਼ੁਭ ਗੁਣਾਂ ਦੇ ਨਾਲ ਜਿਹੜੇ ਛੱਤੇ ਹੋਏ ਸਤਸੰਗਤ ਰੂਪੀ ਬਾਜ਼ਾਰ ਹੈ ਮਹਾਤਮਾ ਰੂਪ ਵਪਾਰੀਏ ਉਹਦੇ ਵਿਚ ਸੋਭਦੇ ਹੈ ਜਿਨ੍ਹਾਂ ਨੇ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਚਾਰੇ ਅੰਤਸਕਰਨ ਇੰਦਰੇ ਰੂਪੀ ਸਾਰਾ ਬਾਜ਼ਾਰ ਹੀ ਹੈ ਸਮਦਮ ਸਾਧਨਾ ਦੁਆਰਾ ਛੱਤੇ ਭਾਵ ਦਮਨ ਕੀਤੇ ਹੈ ਉਹ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਵਾਲੇ ਮਹਾਤਮਾ ਉਹ ਵਪਾਰੀ ਜਿਹੜੇ ਲੋਕ ਪ੍ਰਲੋਕ ਚ ਸੋਭਦੇ ਆ ਫਿਰ ਉਹ ਸੋਹਣ ਸੋਭਦੇ ਨੇ ਲੋਕ ਪ੍ਰਲੋਕ ਦੇ ਵਿਚ
ਵਖਰ ਇਕ ਅਪਾਰ
ਜਿਨ੍ਹਾਂ ਦੇ ਕੋਲ ਇਕ ਜਿਹੜਾ ਹੈ ਨਾ ਹਿਕ ਨਾਮ ਇਕ ਦਾ ਹੈ ਇਹ ਲਹਿੰਦੇ ਦੀ ਬੋਲੀ ਹੈ ਅਪਾਰ ਪਾਰਾਵਾਰ ਤੋਂ ਰਹਿ ਪਰਮੇਸ਼ਰ ਦੇ ਨਾਮ ਜਾਂ ਗਿਆਨ ਦਾ ਲਾਭ ਦਾ ਇਕ ਵੱਖਰ ਸੌਦਾ ਹੈ ਤੋ ਇਸ ਕਰਕੇ ਜਿਨ੍ਹਾਂ ਦੇ ਕੋਲ ਵੱਖਰ ਹਿਕ ਅਪਾਰ ਉਹਨਾਂ ਦੀ ਬਾਤ ਕਰਦੇ ਹਨ
ਨਾਨਕ ਖੱਟੇ ਸੋ ਧਣੀ
ਸਤਿਗੁਰੂ ਜੀ ਕਥਨ ਕਰਦੇ ਸੋ ਉਹ ਜਗਿਆਸੂ ਧਣੀ ਧਨਾੜ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਖੱਟੀ ਨੂੰ ਖੱਟੇ ਖੱਟਦੇ ਹਨ ਇਸੇ ਪ੍ਰਕਾਰ ਜੇ
ਛੱਤੜੇ ਬਾਜ਼ਾਰ
ਜਿਹੜੇ ਛੱਤੇ ਹੋਏ ਬਾਜ਼ਾਰ ਵਾਂਗੂ ਸਮਦਨ ਸਾਧਨਾ ਚ ਪਰਪਾਕਨ ਉਹ ਜਗਿਆਸੀ ਰੂਪ ਵਪਾਰੀਏ ਸਰਵਣ ਮੰਨਣ ਅਧਿਆਸਨ ਗਿਆਨ ਤੇ ਤੱਤ ਦਾ ਸੰਸ਼ੋਧਨ ਕਰਨ ਵਾਲੇ ਗਿਆਨ ਆਦਿਕ ਇਹ ਗੁਣਾਂ ਦੇ ਸੰਯੋਗ ਹੋਣ ਕਰਕੇ ਹਾਂਜੀ ਬੋਲੋ
ਸੋਹਣ ਵਿੱਚ ਵਪਾਰੀਏ
ਉਹ ਵਪਾਰੀ ਨੇ ਜਿਹੜੇ ਸਰਵਣ ਮੰਨਣ ਅਧਿਆਸਨ ਤੱਤ ਦਾ ਸੰਸ਼ੋਧਨ ਕਰਨ ਵਾਲੇ ਇਨ੍ਹਾਂ ਗੁਣਾਂ ਦੇ ਸੰਯੁਕਤ ਹੋਣ ਕਰਕੇ ਲੋਕ ਪ੍ਰਲੋਕ ਚ ਸੋਭਦੇ ਹੈ ਕਿਉਂਕਿ
ਵਖਰ ਇਕ ਅਪਾਰ
ਉਹਨਾਂ ਦੇ ਕੋਲ ਅਪਾਰ ਬੇਅੰਤ ਪਰਮੇਸ਼ਰ ਦਾ ਨਾਮ ਲਾਭਦਾਇਕ ਸੌਦਾ ਹੁੰਦਾ ਹੈ ਇਸ ਕਰਕੇ
ਨਾਨਕ ਖੱਟੇ ਸੋ ਧਣੀ
ਇਸ ਕਰਕੇ ਜਗਿਆਸੂ ਜਨ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਖੱਟੀ ਨੂੰ ਖੱਟਦੇ ਹੈ ਇਹ ਨਾਮ ਦੀ ਖੱਟੀ ਨੂੰ ਖੱਟ ਕੇ ਮਾਲਕ ਪਰਮੇਸ਼ਰ ਨਾਲ ਖੱਟੇ ਉਹ ਮਿਲ ਗਏ ਹਨ ਇਸੇ ਪ੍ਰਕਾਰ ਜੇ
ਛੱਤੜੇ ਬਾਜ਼ਾਰ
ਜਿਨ੍ਹਾਂ ਨੇ ਆਪਣੇ ਅੰਤਸ਼ਕਰਨ ਰੂਪੀ ਬਾਜ਼ਾਰ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਇਨ੍ਹਾਂ ਸਾਧਨਾ ਰੂਪ ਇਨ੍ਹਾਂ ਸਾਧਨਾ ਦੇ ਛੱਤੇ ਹੋਏ ਹਨ
ਸੋਹਣ ਵਿੱਚ ਵਪਾਰੀਏ
ਉਸ ਰੂਪ ਦੀ ਪ੍ਰਾਪਤੀ ਵਾਲੇ ਤੱਤਵੇ ਤੇ ਰੂਪ ਵਪਾਰੀ ਸਾਧ ਸੰਗਤ ਵੀ ਸੋਭਦੇ ਹਨ
ਵਖਰ ਇਕ ਅਪਾਰ
ਸਾਧ ਸੰਗਤ ਵਿੱਚ ਇੱਕ ਪਰਮੇਸ਼ਰ ਦੀ ਪ੍ਰਾਪਤੀ ਦਾ ਲਾਭਦਾਇਕ ਸੌਦਾ ਹੈ ਵਖਰ ਨਾਮ ਸੌਦੇ ਦਾ ਹੈ
ਨਾਨਕ ਖੱਟੇ ਸੋ ਧਣੀ
ਇਉਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਤੱਤਵੇ ਤੇ ਸਾਧ ਸੰਗਤ ਚੋਂ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਖੱਟੀ ਨੂੰ ਖੱਟਦੇ ਹਨ ਹਾਂਜੀ
ਮਹੱਲਾ ਪੰਜਵਾਂ
ਅੱਗੇ ਮਹੱਲਾ ਉਚਾਰਨ ਕਰਦੇ ਹਨ ਗੁਰੂ ਸਾਹਿਬ ਜੀ ਇਹ ਉਸ ਵੇਲੇ ਉਚਾਰਨ ਕੀਤਾ ਹੈ ਕਿ ਭਗਤ ਕਬੀਰ ਜੀ ਦਾ ਸਾਧ ਸੰਗਤ ਜੀ ਕਿਉਂਕਿ ਬਹੁਤ ਵੱਡੀ ਬੰਦਗੀ ਆ ਕਬੀਰ ਸਾਹਿਬ ਦੀ ਉਚਾਰਨ ਤਾਂ ਮਹੱਲਾ ਪੰਜਵਾਂ ਗਿਆ ਉਚਾਰਨ ਮਹਾਰਾਜ ਕਰਦੇ ਹੈ ਉਚਾਰ ਕੇ ਸਿਰੋਂ ਪਾਉ ਦਿੰਦੇ ਹੈ ਜਿਹਨੂੰ ਸਿਰੋਂ ਪਾਉ ਦਿੱਤਾ ਜਾਵੇ ਉਦੋਂ ਬਾਅਦ ਉਸੇ ਦਾ ਹੁੰਦਾ ਫਿਰ ਉਹ ਪਹਿਲਾਂ ਜਿਹਦਾ ਮਰਜ਼ੀ ਹੋਵੇ ਮਾਲਕ ਦਾ ਤੇ ਇਸ ਕਰਕੇ ਫਿਰ ਉਸੇ ਦਾ ਹੋ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਉਚਾਰਨ ਕਰਕੇ ਸਲੋਕ ਭਗਤ ਕਬੀਰ ਸਾਹਿਬ ਜੀ ਦਾ ਹੀ ਸਮਝਣਾ ਕਿਉਂਕਿ ਉਹਨਾਂ ਨੂੰ ਸਰੋਪਾ ਵਿਚੋਂ ਦੇ ਦਿੱਤਾ ਸੀ ਉਹਦਾ ਸਿਧਾਂਤ ਦੱਸਦੇ ਹਨ।
ਕਬੀਰਾ ਹਮਰਾ ਕੋ ਨਹੀਂ,
ਤੇ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਸਾਡਾ ਤਾਂ ਭਾਈ ਮੈਂ ਦੇਖ ਲਿਆ ਵੀ ਕੋਈ ਵੀ ਨਹੀਂ ਹੈ। ਇਹ ਐਵੇਂ ਭੁਲੇਖੇ ਦੇ ਵਿੱਚ ਕਹਿੰਦੇ ਮੇਰੀ ਮਾਂ, ਮੇਰਾ ਪਿਓ, ਮੇਰੀ ਪਤਨੀ, ਮੇਰਾ ਪਤੀ, ਮੇਰੇ ਪੁੱਤਰ, ਮੇਰੀਆਂ ਧੀਆਂ, ਕੁਛ ਵੀ ਨਹੀਂ ਹੈ। ਕੋਈ ਕਾਹੂ ਕੋ ਨਹੀਂ, ਸਭ ਡਿੱਠੀ ਠੋਕ ਵਜਾਏ, ਕੋਈ ਨਹੀਂ ਹੈ ਕਿਸੇ ਦਾ। ਤੋ ਇਸ ਕਰਕੇ ਕੋਈ ਨਾ ਕਿਸੇ ਹੀ ਸੰਗ, ਨਾ ਕੋਈ ਨਾਲ ਜਾਣ ਵਾਲਾ ਹੈ। ਕਬੀਰਾ ਹਮਰਾ ਕੋਈ ਨਹੀਂ, ਇਸ ਕਰਕੇ ਮੈਂ ਨਾਤਾ ਅੰਦਰੋਂ ਤੋੜ ਲਿਆ ਕਿ ਮੇਰਾ ਕੋਈ ਵੀ ਨਹੀਂ ਹੈ।
ਹਮ ਕਿਸ ਹੂ ਕੇ ਨਾਹਿ,
ਤੇ ਅਸੀਂ ਵੀ ਕਿਸੇ ਦੇ ਕੁਛ ਨਹੀਂ ਲੱਗਦੇ। ਹਮ ਅਸੀਂ ਵੀ ਕਿਸੇ ਦੇ ਤੇ ਨਾ ਹੀ ਕੁਛ ਵੀ ਨਹੀਂ ਲੱਗਦੇ। ਭਾਵ ਕੀ ਹੈ, ਇਹ ਮਿਥਿਆ ਹੀ ਕਲਪਨਾ ਕੀਤੀ ਹੋਈ ਹੈ। ਕੋਈ ਕਿਸੇ ਦਾ ਹੈ ਨਹੀਂ। ਪੰਜਾਂ ਤੱਤਾਂ ਦੀ ਦੇਹ ਹੈ, ਪੰਜਾਂ ਤੱਤਾਂ ਦੀ ਦੇਹ ਸਾਡੇ ਸੰਬੰਧੀਆਂ ਦੀ ਹੈ, ਤੇ ਵੀ ਚੇਤਨ ਸੱਤਾ ਬ੍ਰਹਮ ਦੀ ਹੈ। ਸਾਡਾ ਹੈ ਕੀ ਇਹਦੇ ਵਿੱਚ, ਸਾਡਾ ਹੈ ਕੌਣ? ਉਹ ਪ੍ਰਤਕ ਜੋਤ ਜਦੋਂ ਅਸੀਂ ਦੇਖ ਲਈ ਵੀ ਜੋ ਮੇਰੇ ਵਿੱਚ ਹੈ ਉਹੀ ਸਭਨਾਂ ਵਿੱਚ ਹੈ, ਜੋ ਸਭਨਾਂ ਵਿੱਚ ਹੈ ਉਹੀ ਮੇਰੇ ਵਿੱਚ ਹੈ, ਫਿਰ ਇੱਕ ਹੋ ਗਏ, ਦੁਬੈਸ਼ ਖਤਮ ਹੋ ਗਈ। ਫਿਰ ਇਸ ਕਰਕੇ ਹਮ ਕਿਸ ਹੂੰ ਕੇ ਨਾ ਹੈ। ਅੱਗੇ ਦੱਸ ਦੇਣ ਵੀ ਇਹ ਕਾਰਨ ਕੀ ਹੈ ਕਬੀਰ ਸਾਹਿਬ ਜੀ ਨੂੰ, ਵੀ ਤੁਸੀਂ ਕਿਵੇਂ ਜਾਣੇ ਆ, ਦੱਸ ਦੇਣਗੇ।
ਜਿਨ ਇਹੋ ਰਚਨ ਰਚਾਇਆ,
ਜਿਸ ਵਾਹਿਗੁਰੂ ਨੇ ਪੰਜਾਂ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਸੂਖਮ ਤੱਤਾਂ ਦੁਆਰਾ, ਅਸੂਲ ਸ੍ਰਿਸ਼ਟੀ ਅਸੂਲ ਤੱਤਾਂ ਦੁਆਰਾ ਇਹ ਰਚਨ ਨੂੰ ਰਚਾਉਣਾ ਕੀਤਾ ਹੈ।
ਤਿਸਹੀ ਵਾਹੇ ਸਵਾਹੇ,
ਅਸੀਂ ਉਸ ਪਰਮੇਸ਼ਰ ਦੇ ਮਾਹੇ ਵਿੱਚ ਸਮਾਹੇ ਸਮਾਵਾਂਗੇ, ਜਾਂ ਉਹਦੇ ਵਿੱਚ ਸਮਾਹੇ ਆਨੰਦ ਨੂੰ ਆਨੰਦ ਸਰੂਪ ਦੇ ਲੀਨ ਹੋ ਜਾਵਾਂਗੇ। ਤੇ ਅਸੀਂ ਉਸ ਪਰਮੇਸ਼ਰ ਨੂੰ ਜਾਣ ਲਿਆ ਵੀ ਉਹ ਸਾਰੀ ਜਗ੍ਹਾ ਵਿਆਪਕ ਹੈ। ਇਸ ਕਰਕੇ ਹੁਣ ਕੋਈ ਬਗਾਨਾ ਹੀ ਨਹੀਂ ਦਿਸਦਾ, ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਘ ਹਮਕੋ ਬਣੇ ਆਈ। ਹੁਣ ਤਾਂ ਸਾਰੇ ਆਪਣੇ ਦਿਸਦੇ ਆ, ਹੁਣ ਬਗਾਨਾ ਦਿਸਦਾ ਹੀ ਕੋਈ ਨਹੀਂ। ਇਸ ਪ੍ਰਕਾਰ ਦੱਸਿਆ। ਹਾਂਜੀ ਅੱਗੇ ਚਲੋ,
ਪੌੜੀ
ਅੱਗੇ ਪੌੜੀ ਉਚਾਰਨ ਕਰਦੇ ਹਨ ਜੀ।
ਸਫਲਿਓ ਬਿਰਖ ਸੁਹਾਵੜਾ,
ਪਰਮੇਸ਼ਰ ਰੂਪੀ ਬਿਰਖ ਸਫਲ ਹੈ, ਸੋਭਨੀਕ ਵੀ ਹੈ। ਪਰਮੇਸ਼ਰ ਸਰੂਪ ਗੁਰੂ ਜੀ ਜਿਹੜੇ ਨੇ ਉਹ ਵੀ ਬਿਰਸ਼ ਦੀ ਨਿਆਈ ਸਫਲੇ, ਉਹ ਸਹਿਤ ਗਿਆਨ ਫਲਦੇ ਹਨ। ਗਿਆਨ ਰੂਪੀ ਫਲਦੇ ਹੋਣ ਕਰਕੇ, ਸਹਿਤ ਹੋਣ ਕਰਕੇ ਸੰਸਾਰ ਦੇ ਸੁਹਾਵੜਾ ਉਹ ਸੋਭਨੀਕ ਹਨ।
ਹਰ ਸਫਲ ਅੰਮ੍ਰਿਤਾ,
ਜਿਸ ਨੂੰ ਹਰ ਪਰਮੇਸ਼ਰ ਗੁਰੂ ਬਿਰਸ਼ ਦੀ ਪ੍ਰਾਪਤੀ ਹੋਈ ਹੈ, ਉਹ ਸਹਿਤ ਗਿਆਨ ਵੈਰਾਗ ਵਿਵੇਕ ਰੂਪੀ ਫਲਦੇ, ਸਹਿਤ ਹੋ ਕੇ ਤੇ ਫਿਰ ਉਹ ਹਰ ਸਫਲ ਅੰਮ੍ਰਿਤਾ, ਤੇ ਉਹ ਮ੍ਰਿਤੂ ਤੋਂ ਰਹਿਤ ਹੋ ਗਿਆ ਹੈ। ਤੇ ਇਸੇ ਪ੍ਰਕਾਰ ਜੇ
ਸਫਲਿਓ ਬਿਰਖ ਸੁਹਾਵੜਾ,
ਸੁਹਾਵੜਾ ਸੋਭਨੀਕ ਹਰੀ ਪਰਮੇਸ਼ਰ ਸਹਿਤ ਗਿਆਨ ਰੂਪੀ ਫਲ ਦੇ ਬਿਰਸ਼ ਹੈ, ਜਿਸ ਹਰੀ ਨੂੰ ਅੱਗੇ ਦੱਸਦੇ ਨੇ
ਹਰ ਸਫਲ ਅੰਮ੍ਰਿਤਾ,
ਜਿਸ ਵਾਹਿਗੁਰੂ ਨੂੰ ਹਰੀ ਪਰਮੇਸ਼ਰ ਨੂੰ ਅੰਮ੍ਰਿਤਾ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਤੇ ਪਰੋਖ ਅਪਰੋਖ ਜਿਹੜਾ ਹਰ ਸਫਲ ਅੰਮ੍ਰਿਤਾ ਤੇ ਪਰੋਖ ਅਪਰੋਖ ਗਿਆਨ ਰੂਪੀ ਸਫਲ ਸ੍ਰੇਸ਼ਟ ਫਲ ਲੱਗੇ ਹੋਏ ਨੇ। ਅੰਮ੍ਰਿਤਾ ਅਮਰ ਕਰਨ ਵਾਲੇ ਮੁਕਤੀ ਰੂਪੀ ਸ੍ਰੇਸ਼ਟ ਫਲ ਲੱਗੇ ਹੋਏ ਨੇ। ਹਾਂਜੀ ਚਲੋ ਅੱਗੇ,
ਮਨ ਲੋਚੈ ਉਨ ਮਿਲਣ ਕਾ,
ਜੋ ਐਸੇ ਪਰਮੇਸ਼ਰ ਇਹੋ ਜਿਹੇ ਗੁਣਾਂ ਵਾਲਾ ਪਰਮੇਸ਼ਰ ਸਰੂਪ ਜਾਂ ਗੁਰੂ ਰੂਪ ਬਿਰਸ਼ ਹੈ ਉਹਦੀ ਪ੍ਰਾਪਤੀ ਵਾਲੇ ਨੇ, ਜਿਹੜੇ ਇਹੋ ਜਿਹੇ ਗੁਣਾਂ ਵਾਲੇ ਪਰਮੇਸ਼ਰ ਨੂੰ ਤੇ ਇਹੋ ਜਿਹੇ ਗੁਣਾਂ ਵਾਲੇ ਬਿਰਸ਼ ਰੂਪ ਗੁਰੂ ਸਾਹਿਬ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਹੈ, ਪ੍ਰਾਪਤੀ ਕਰਨ ਵਾਲੇ ਜਿਹੜੇ ਹਨ, ਮਨ ਲੋਚਾ ਉਹਨੇ ਮਿਲਣ ਕੋ, ਉਹਨਾਂ ਤਤਵੇਤਿਆਂ ਦੇ ਮਿਲਣ ਵਾਸਤੇ ਮੇਰਾ ਮਨ ਚਾਹੁੰਦਾ ਹੈ।
ਕਿਉਂ ਜੈ ਕੀਤਾ,
ਪਰ ਕਿਸ ਪ੍ਰਕਾਰ ਉਹਨਾਂ ਦੇ ਮਿਲਣ ਦਾ ਪਤਾ ਕੀਤਾ, ਕੀਤਾ ਨਾ ਲਿਆ, ਵੰਝਿਆ ਜਾਵੇ ਲਿਆ ਜਾਵੇ, ਤੇ ਇਹ ਸਾਰੀ ਬੋਲੀ ਉਧਰ ਦੀ ਹੈ ਨਾ ਲਹਿੰਦੇ ਦੀ। ਇਸ ਕਰਕੇ ਮਨ ਲੋਚਾ ਉਹਨ ਮਿਲਣ ਕੋ, ਕਿਉਂ ਵੰਝਿਆ ਕੀਤਾ, ਉਹਨ ਉਸ ਪਰਮੇਸ਼ਰ ਜਾਂ ਗੁਰੂ ਦੇ ਮਿਲਣ ਨੂੰ ਮਨ ਤਾਂ ਚਾਹੁੰਦਾ ਹੈ, ਪਰ ਉਸ ਨੂੰ ਕਿਸ ਤਰ੍ਹਾਂ ਕੀਤਾ ਲਿਆ, ਭਾਵ ਮਿਲਿਆ ਕਿਵੇਂ ਜਾਵੇ।
ਵਰਨਾ ਚਿਹਨਾ ਬਾਹਰਾ,
ਉਹ ਵਰਨਾ ਚਿਹਰਾ, ਇਹ ਭਾਈ ਕੀਤਾ ਸ਼ਬਦ ਅਧਿਕ ਦੇ ਸਹਿਤ ਬੋਲਣਾ। ਇਹਦੀਆਂ ਜਿੰਨੀਆਂ ਬਾਕੀ ਦੀਆਂ ਹੁਣ ਤੁਕਾਂ ਆਉਣਗੀਆਂ, ਇੱਕੋ ਹੀ ਹਰ ਸਫਲ ਅੰਮ੍ਰਿਤਾ, ਇਹਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਤੁਕਾਂ ਜਿਹਦੇ ਵਿੱਚ ਕੀਤਾ, ਅਜਿੱਤਾ, ਪਿੱਤਾ, ਮਿੱਤਾ, ਕੀਤਾ, ਚੇਤਾ, ਦਿੱਤਾ, ਸਭ ਨੂੰ ਅਧਿਕਾਂ ਲੱਗਣਗੀਆਂ, ਦੁਬਾਰੇ ਦੱਸਣ ਦੀ ਲੋੜ ਨਾ ਪਵੇ, ਇਹ ਸਾਰਿਆਂ ਨੂੰ ਸਮਝੋ ਵੀ ਅਧਿਕ ਸਹਿਤ ਪਾਠ ਨੇ। ਹਾਂਜੀ ਦੁਬਾਰੇ ਬੋਲਦੇ ਹੁਣ ਕੋਈ।
ਕਿਉਂ ਜਾ ਕੀਤਾ?
ਉਹ ਪਰਮੇਸ਼ਰ ਸਰੂਪ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦੇ ਆ, ਪਰ ਕਿਸ ਤਰ੍ਹਾਂ ਕੀਤਾ ਲਿਆ ਜਾਵੇ, ਮਿਲਿਆ ਜਾਵੇ?
ਵਰਨਾ ਚਿਹਨਾ ਬਾਹਰ,
ਉਹ ਪਰਮੇਸ਼ਰ ਜਿਹੜਾ ਹੈ ਵਰਨਾ ਚਿਹਨਾ ਤੋਂ ਬਾਹਰ ਹੈ।
ਉਹ ਅਗਮ ਅਜਿੱਤਾ,
ਉਹ ਪਰਮੇਸ਼ਰ ਮਨ ਦੀ ਗਮਤਾ ਤੋਂ ਰਹਿਤ, ਅਜਿੱਤਾ ਜਿੱਤਣ ਤੋਂ ਰਹਿਤ। ਵਰਨਾ ਰੰਗਾਂ ਜਿਵੇਂ ਰੁਦਰਾਖੀ ਆਦਿ ਚਿਹਨਾਂ, ਇਹਨਾਂ ਤੋਂ ਵੀ ਬਾਹਰ ਹੈ। ਮੱਛ ਕੱਛ ਆਦਿ ਕੋਈ ਰੇਖਾ ਨਹੀਂ ਜਾਂ ਇਹ ਚਿੰਨ੍ਹ ਨਹੀਂ ਹੈ ਕਿਸੇ ਪ੍ਰਕਾਰ, ਜਿਵੇਂ ਵੈਸ਼ਨੂੰ ਦੇ ਚਿੰਨ੍ਹ ਵੱਖਰੇ, ਸੰਨਿਆਸੀ ਦੇ ਵੱਖਰੇ, ਐਸਾ ਵੀ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾ ਤਰ ਪਾਤਨ ਹਨ ਜਿਹੇ, ਰੂਪ ਰੰਗ ਰੇਖ ਪੇਕੂ ਕਹਿਣ ਸਕਤ ਕਹਿ, ਐਸਾ ਪਰਮੇਸ਼ਰ ਹੈ।
ਉਹ ਪਿਆਰਾ ਜੀਵਕਾ,
ਉਹ ਪਰਮਾਤਮਾ ਹਿਰਦੇ ਦਾ ਬੜਾ ਪਿਆਰਾ ਹੈ।
ਜੋ ਖੋਲੇ ਪਿਤਾ,
ਜੋ ਜਿਹੜਾ ਪੰਜਾਂ ਕੋਸ਼ਾਂ ਰੂਪੀ ਆਸ ਅੰਦੇਸਾ ਰੂਪੀ ਪਿਤਾ ਨਾਮ ਤਖਤੇ ਦਾ ਹੈ, ਉਹਨਾਂ ਤਖਤਿਆਂ ਨੂੰ ਗੁਰਾਂ ਦੁਆਰਾ ਨਾਮ ਜਪ ਕੇ ਖੋਲੇ ਖੋਲ ਦਿੰਦਾ ਹੈ।
ਸੇਵਾ ਕਰੀ ਤੁਸਾੜੀਆ,
ਹੇ ਮਹਾਤਮਾ ਜੀ, ਮੈਂ ਤੁਸਾੜੀਆ ਤੁਹਾਡੀ ਮਨ ਬਾਣੀ ਸਰੀਰ ਕਰਕੇ ਸੇਵਾ ਟਹਿਲ ਕਰੀ ਕਰਾਂਗਾ।
ਮੈਂ ਦੱਸਿਓ ਮਿੱਤਾ,
ਮਹਾਤਮਾ ਕਹਿੰਦੇ ਕਿਉਂ ਕਰੇਗਾ ਸਾਹਿਬ, ਕੀ ਚਾਹੁੰਦਾ? ਕਹਿੰਦੇ ਵੀ ਮੈਂ ਇਸ ਕਰਕੇ ਚਾਹੁੰਦਾ, ਮੈਂ ਮੈਨੂੰ ਮਿੱਤਾ ਮਿੱਤਰ ਅਕਾਲ ਪੁਰਖ ਦੀ ਪ੍ਰਾਪਤੀ ਦੀ ਦੱਸਿਓ, ਦਸ ਪਾਉਣਾ ਕਰੋ ਵੀ ਮੈਂ ਕਿਵੇਂ ਮਿਲਾਂ। ਮੈਨੂੰ ਗੁਰ ਉਪਦੇਸ਼ ਦੀ ਦਸ ਪਾ ਕੇ ਮਿੱਤਰ ਪਰਮੇਸ਼ਰ ਦੇ ਦਰਸ਼ਨ ਕਰਵਾਉਣਾ ਕਰੋ ਜੀ।
ਗੁਰਬਾਣੀ
ਮੈਂ ਆਪਣੇ ਮਨ ਕਰਕੇ, ਮੈਂ ਮਨ ਕਰਕੇ ਆਪ ਜੀ ਤੋਂ ਕੁਰਬਾਣੀ, ਮੈਂ ਕੁਰਬਾਨ ਤੇ ਬਾਣੀ ਕਰਕੇ ਵਾਰਨੇ ਫੇਰਨੇ ਵਾਰਨੇ ਜਾਂਦਾ ਹਾਂ, ਵੰਝਾਂ ਜਾਂਦਾ ਹਾਂ, ਕਿਉਂਕਿ ਕੁਰਬਾਨੀ ਵੰਝਾਂ ਵਾਰਨੇ, ਇਸ ਕਰਕੇ ਜਾਂਦਾ ਹਾਂ।
ਬਲੇ ਬਲ ਕੀਤਾ,
ਬਲੇ ਅਸਥੂਲ ਸਰੀਰ ਦੇ ਸਮੇਤ ਆਪ ਤੁਹਾਡੇ ਉੱਪਰੋਂ ਬਲੇ ਬਲ ਬਲਿਹਾਰ ਕੁਰਬਾਨ ਜਾਂਦਾ ਹਾਂ, ਸਰੀਰ ਕਰਕੇ ਵੀ, ਮਨ ਕਰਕੇ ਵੀ, ਬਾਣੀ ਕਰਕੇ ਵੀ, ਕਿਉਂਕਿ ਤੁਸੀਂ ਜੇ ਪਰਮੇਸ਼ਵਰ ਨੂੰ ਮਿਲਾ ਦੇਵੋ।
ਬਲੇ ਬਲ ਕੀਤਾ,
ਤੇ ਇਸ ਕਰਕੇ ਮੈਂ ਤੁਹਾਡੇ ਉੱਪਰੋਂ ਆਪਣਾ ਬਲ ਜਿਹੜਾ ਬਲਿਹਾਰ ਕੁਰਬਾਨ ਕੀਤਾ ਕੀਤਾ ਹੈ, ਇਉਂ ਕਰ ਦਿੱਤਾ ਹੈ। ਤਨ ਮਨ ਧਨ ਸਭ ਤੁਹਾਡੇ ਤੇ ਵਾਰ ਨੇ ਕਰ ਦਿੱਤਾ।
ਦਸਨ ਸੰਤ ਪਿਆਰਿਆ,
ਹੇ ਪਿਆਰਿਆ ਅਧਿਕਾਰੀਆ, ਜੋ ਸੰਤ ਸ਼ਾਂਤ ਆਤਮਾ ਵਾਲੇ ਪੁਰਖ ਦਸਨ ਦਸ ਪਾਉਂਦੇ ਹਨ, ਜੋ
ਸੁਣੋ ਲਾਏ ਚਿੱਤਾ,
ਕਹਿੰਦੇ ਤੂੰ ਚਿੱਤ ਲਾ ਕੇ ਸੁਣ ਲਿਆ ਕਰ, ਇਹੀ ਗੱਲਾਂ ਦੱਸਦੇ ਨੇ ਸੰਤ। ਦੁਨਿਆਦਾਰੀ ਦੇ ਨਾਲ ਜੋੜੇ ਉਹ ਸੰਤ ਥੋੜੀ ਹੈ, ਸੰਤ ਰੱਬ ਨਾਲ ਜੋੜਦਾ, ਸੰਤ ਜਪਾ ਪੈ ਨਾਮ, ਤੇ ਇਸ ਕਰਕੇ ਫਿਰ ਤੂੰ ਚਿੱਤ ਲਾ ਕੇ ਕਿਉਂ ਨੀ ਸੁਣਦਾ, ਉੱਥੇ ਸੁਣ ਲੈ, ਰੱਬ ਦੀਆਂ ਗੱਲਾਂ ਕਰਦੇ ਹਨ।
ਜਿਸ ਲਿਖਿਆ ਨਾਨਕ ਦਾਸ,
ਸਤਿਗੁਰੂ ਜੀ ਕਥਨ ਕਰਦੇ, ਜਿਸ ਦਾਸ ਸੇਵਕ ਜਨ ਦੇ ਮੱਥੇ ਦੇ ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ, ਵਾਹਿਗੁਰੂ ਪਰਮੇਸ਼ਰ ਈਸ਼ਵਰ ਨੇ ਲੇਖ ਲਿਖਿਆ ਲਿਖਣਾ ਕੀਤਾ ਹੈ।
ਜਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ ਉਸ ਉਦਾਸ ਨੂੰ, ਨਾਉ ਨਾਮ ਅੰਮ੍ਰਿਤ ਜਿਹੜਾ ਉਹ ਨਾਮ ਅਮਰ ਦੀ ਪ੍ਰਾਪਤੀ ਦਾ ਉਪਦੇਸ਼ ਸਤਿਗੁਰਾਂ ਨੇ ਦਿੱਤਾ, ਪਿੱਛੇ ਦਿੰਦੇ ਆ ਰਹੇ ਨੂੰ ਦੇ ਰਹੇ ਨੂੰ ਅੱਗੇ ਦੇਣਗੇ। ਜਿਸ ਨੇ ਗੁਰ ਉਪਦੇਸ਼ ਨੂੰ ਦਾਸਾ ਭਾਵ ਧਾਰ ਕੇ, ਜਿਸ ਲਿਖਿਆ ਨਾਨਕ ਦਾਸ, ਜਿਸ ਨੇ ਗੁਰ ਉਪਦੇਸ਼ ਨੂੰ ਦਾਸਾ ਭਾਵ ਧਾਰ ਕੇ ਆਪਣੇ ਹਿਰਦੇ ਦੇ ਅੰਦਰ ਲਿਖ ਲਿਆ ਹੈ, ਤੇ ਇਸ ਨੌ ਅੰਮ੍ਰਿਤ ਸਤਿਗੁਰ ਦਿੱਤਾ, ਉਸ ਨੂੰ ਨਾਮ ਅੰਮ੍ਰਿਤ ਆਪ ਪਰਮੇਸ਼ਰ ਨੇ ਸਤਿਗੁਰੂ ਰੂਪ ਹੋ ਕਰਕੇ ਦਿੱਤਾ ਹੈ।
ਸਲੋਕ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਦਾ ਇਹ ਸਲੋਕ ਹੈ ਸਾਧ ਸਿੰਘ ਜੀ ਕਬੀਰ ਸਾਹਿਬ ਜੀ ਦੇ ਪਾਸ, ਤੇ ਕਿਉਂਕਿ ਉਚਾਰਨ ਗੁਰੂ ਸਾਹਿਬ ਨੇ ਦਿੱਤਾ ਹੈ, ਸਿਰੋਪੋ ਦਿੱਤੇ ਹੋਇਆ। ਕਬੀਰ ਸਾਹਿਬ ਜੀ ਦੇ ਪਾਸ ਕੋਈ ਸਾਧੂ ਆਏ ਤੇ ਕਹਿਣ ਲੱਗੇ, ਕਬੀਰ ਜੀ ਜਿਸ ਜਗ੍ਹਾ ਧਰਤੀ ਉੱਤੇ ਅਸੀਂ ਬੈਠੇ ਸੀ, ਉਹ ਧਰਤੀ ਇੱਕ ਲੰਬੜਦਾਰ ਨੇ ਸਾਡੇ ਕੋਲ ਖੋਲੀ। ਇਹ ਸੁਣ ਕੇ ਕਬੀਰ ਸਾਹਿਬ ਜੀ ਸੰਬੋਧਨ ਕਰਦੇ ਹੋਏ ਸਲੋਕ ਉਚਾਰਦੇ ਹਨ ਜੀ, ਸੁਣੋ।
ਲੋਕ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤਾ ਤੇ ਸਲੋਕ ਇਹ ਕਬੀਰ ਸਾਹਿਬ ਦੇ ਉਹਦੇ ਜਾਂਦਾ, ਤਾਂ ਫਿਰ ਅੱਗੇ ਕਬੀਰ ਦਾ ਨਾਮ ਆਏਗਾ।
ਕਬੀਰ ਧਰਤੀ ਸਾਧ ਕੇ,
ਭਾਤ ਕਬੀਰ ਜੀ ਕਥਨ ਕਰਦੇ, ਭਾਈ ਸਾਧ ਸੰਤ ਜੀ, ਇਹ ਸੰਤਾਂ ਦੀ ਧਰਤੀ ਸੀ, ਉਹ ਧਰਤੀ ਜਿਹੜੀ ਹੈ,
ਤਸਕਰ ਵੈਸਹਿ ਗਾਹੇ,
ਉਹ ਲੰਬੜਦਾਰ ਰੂਪੀ ਤਸਕਰ ਚੋਰ ਨੇ ਦਬਾ ਲਈ ਹੈ, ਉਹਦੇ ਤੇ ਬੈਠ ਗਿਆ ਹੈ ਉਹ।
ਧਰਤੀ ਭਾਰ ਨਾ ਵਿਆਪਈ,
ਭਾਈ ਸੰਤ ਜਨਾਂ ਨੂੰ ਧਰਤੀ ਦਾ ਭਾਰ ਬੋਝ ਉਹ ਨਹੀਂ ਵਿਆਪੀ ਲੱਗੇਗਾ, ਕਿਉਂ ਕਹੇ
ਉਹਨੂੰ ਕਹੋ ਲਾਹੂ ਲਾਹੇ,
ਕਿਉਂਕਿ ਉਹਨਾਂ ਨੂੰ ਤਾਂ ਲਾਹੂ ਲਾਹੇ ਲਾਹਾ ਹੀ ਲਾਹਾ ਹੈ, ਭਾਵ ਭਜਨ ਸਿਮਰਨ ਕਰਨ ਦਾ ਲਾਹਾ ਹੀ ਲਾਹਾ ਹੈ। ਉਹਨਾਂ ਨੇ ਧਰਤੀ ਉੱਤੇ ਮੇਰ ਮਾਰ ਕੇ ਕੀ ਲੈਣਾ, ਇੱਥੋਂ ਛੱਡ ਕੇ ਹੋਰ ਜਗ੍ਹਾ ਜਾ ਕੇ ਭਜਨ ਸਿਮਰਨ ਕਰ ਲੈਣਗੇ, ਇਸ ਕਰਕੇ ਉਹਨੂੰ ਤਾਂ ਲਾਹ ਹੀ ਲਾਹਾ ਹੈ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੀ,
ਇੱਕ ਸੰਤਾਂ ਦੇ ਪ੍ਰੇਮੀ ਰਾਜਾ ਸੀ, ਉਹ ਸੰਤਾਂ ਨੂੰ ਤੇ ਕੁਝ ਜਗੀਰ ਲਾ ਦਿੱਤੀ, ਉਹਨੇ ਕੁਝ ਧਰਤੀ ਦਾ ਟੁਕੜਾ ਦੇ ਦਿੱਤਾ ਵੀ ਮਹਾਰਾਜ ਤੁਸੀਂ ਪਰਉਪਕਾਰੀ ਕਰਨਾ, ਪਰਉਪਕਾਰ ਕਰਨਾ, ਲੰਗਰ ਚਲਾਉਣਾ। ਉਹ ਰਾਜਾ ਕੁਝ ਸਮੇਂ ਬਾਅਦ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਉਹਦੀ ਗੱਦੀ ਦੇ ਉੱਤੇ ਦਾ ਨਲਾਇਕ ਜਿਹਾ ਪੁੱਤ ਸੀ ਜਿਹੜਾ ਉਹ ਬਹਿ ਗਿਆ। ਉਹਨੇ ਸੋਚਿਆ, ਕਹਿੰਦਾ ਸੰਤ ਵਿਹਲੀ ਬੈਠੇ ਰਹਿੰਦੇ ਨੇ, ਅੰਨ ਪਾਣੀ ਛਕਦੇ ਆ, ਕੋਈ ਕੰਮ ਨਹੀਂ ਕਾਰ ਨਹੀਂ ਕਰਦੇ, ਇਹ ਧਰਤੀ ਇਹਨਾਂ ਦੇ ਕੋਲੋਂ ਖੋਹ ਲੈਣੀ ਚਾਹੀਦੀ ਹੈ। ਇਹ ਸੋਚ ਕੇ ਉਹਨੇ ਧਰਤੀ ਸਾਧਾਂ ਦੇ ਕੋਲੋਂ, ਮਹਾਤਮਾ ਕੋਲੋਂ ਖੋਹ ਲਈ। ਧਰਤੀ ਖੋਈ ਤਾਂ ਸਾਰੇ ਸਾਧੂ ਕਬੀਰ ਸਾਹਿਬ ਜੀ ਦੇ ਕੋਲ ਆ ਕੇ ਕਬੀਰ ਨੂੰ ਕਹਿਣ ਲੱਗੇ ਕਿ ਕਬੀਰ ਸਾਹਿਬ ਵੀ ਆਹ ਕੁਛ ਹੋਇਆ, ਰਾਜੇ ਨੇ ਸਾਧੂਆਂ ਨੂੰ ਤੇ ਗਰੀਬਾਂ ਦੇ ਲਈ ਲੰਗਰ ਚਲਾਉਣ ਲਈ ਧਰਤੀ ਦਿੱਤੀ ਸੀ, ਪਰ ਰਾਜੇ ਦੇ ਪੁੱਤਰ ਨੇ ਮਹਾਰਾਜ ਖੋਹ ਲਈ ਹੈ ਸਾਧਾਂ ਦੀ ਧਰਤੀ ਨੂੰ ਦਬਾ ਕੇ, ਤੇ ਇਸ ਕਰਕੇ ਬੈਠ ਗਿਆ ਹੈ। ਤੇ ਇਉਂ ਫਿਰ ਉਸ ਵੇਲੇ ਕਿਹਾ ਹੈ, ਕਹਿੰਦੇ ਧਰਤੀ ਤਾਂ ਸੀ ਸਾਧਾਂ ਨੂੰ ਦਿੱਤੀ ਹੋਈ, ਕਬੀਰ ਧਰਤੀ ਸਾਧ ਕੀ। ਬੋਲੋ ਜੀ ਦੁਬਾਰੇ ਕੋਲ,
ਕਬੀਰ ਧਰਤੀ ਸਾਧ ਕੀ,
ਦਿੱਤੀ ਸੀ ਰਾਜੇ ਨੇ ਸਾਧਾਂ ਨੂੰ।
ਤਸਕਰ ਗਾਹੇ,
ਉਹਦਾ ਪੁੱਤ ਤਾਂ ਚੋਰ ਨਿਕਲਿਆ ਜਿਹਨੇ ਆ ਕੇ ਖੋਲੀ ਸੰਤਾਂ ਦੇ ਕੋਲੋਂ, ਲੰਗਰ ਨਹੀਂ ਚਲਾਉਣ ਦਿੰਦਾ।
ਧਰਤੀ ਭਾਰ ਨਾ ਵਿਆਪਈ,
ਤੇ ਫਿਰ ਜਿਹੜੀ ਧਰਤੀ ਦਿੱਤੀ ਹੋਈ ਸੀ ਤੇ ਉਹਦੇ ਪੁੱਤਰ ਨੇ ਜਾਏ, ਧਰਤੀ ਦਾ ਭਾਰ ਹੁਣ ਸੰਤਾਂ ਨੂੰ ਤਾਂ ਦੁੱਖ ਹੈ ਨੀ ਗਈ ਦਾ, ਕਿਉਂਕਿ ਉਹਨਾਂ ਸੰਤ ਨੇ ਭਜਨ ਬੰਦਗੀ ਕਰਨ ਦਾ ਲਾਭ ਹੀ ਲੈਣਾ ਹੈ।
ਉਹਨੂੰ ਲਾਹੂ ਲਾਹੇ,
ਤੇ ਉਹ ਰਾਜੇ ਦਾ ਪੁੱਤਰ ਜਿਹੜਾ ਹੰਕਾਰੀ ਹੈ ਉਹਨੂੰ ਲਾਹੂ ਲਾਹੁਣ ਵਾਲਾ ਪ੍ਰਵੇਸ਼ ਆਪ ਹੀ ਲਾਹੇ ਮੇਟ ਦਿੰਦਾ, ਮੇਟ ਦਏਗਾ ਉਸਨੂੰ। ਸੰਤਾਂ ਦਾ ਕੁਛ ਨੀ ਵਿਗੜਿਆ, ਤੇ ਇਸ ਕਰਕੇ ਵੀ ਨਹੀਂ ਧਰਤੀ ਉੱਥੇ ਹੈ ਲੰਗਰ ਚਲਾਉਣ, ਹੋਰ ਪਾਸੇ ਚਲੇ ਗਏ, ਸੰਤਾਂ ਦਾ ਕੀ ਵਿਗੜਦਾ। ਇਸੇ ਪ੍ਰਕਾਰ ਜੀ
ਕਬੀਰ ਧਰਤੀ ਸਾਧ ਕੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਪਹਿਲਾਂ ਧਰਤੀ ਸਾਧ ਸ੍ਰੇਸ਼ਟ ਜਨਾ, ਭਾਵ ਦੇਵਤਿਆਂ ਦੀ ਸੀ।
ਤਸਕਰ ਵੈਸ ਹੈ ਗਾਹ,
ਪਰਮੇਸ਼ਰ ਨੇ ਦੇਵਤਿਆਂ ਨੂੰ ਬਖਸ਼ੀ ਸੀ, ਪਰ ਦੈਤ ਰੂਪੀ ਚੋਰਾਂ ਨੇ ਧਰਤੀ ਨੂੰ ਦਬਾ ਲਿਆ ਸੀ, ਕਬਜ਼ਾ ਕਰਕੇ ਬੈਠ ਗਏ ਸੀ। ਇਸ ਕਰਕੇ
ਧਰਤੀ ਭਾਰ ਨਾ ਵਿਆਪਈ,
ਧਰਤੀ ਦੱਬਣ ਦਾ ਭਾਰ ਦੇਵਤਿਆਂ ਨੂੰ ਨਹੀਂ ਲੱਗਿਆ। ਭਾਵ ਕੀ ਹੈ, ਦੇਵਤੇ ਨੇ ਜਾ ਕੇ ਭਗਵਾਨ ਨੂੰ ਅੱਗੇ ਫਰਿਆਦ ਕਰ ਦਿੱਤੀ ਸੀ।
ਉਹਨੂੰ ਲਾਹੂ ਲਾਹੇ,
ਭਗਵਾਨ ਨੇ ਅਵਤਾਰ ਧਾਰ ਕੇ ਰਾਵਣ ਵਰਗੇ, ਹਰਨਾਕਸ਼ ਵਰਗੇ ਦੈਤਾਂ ਨੂੰ ਲਾਹੁਣ ਵਾਸਤੇ ਲਾਹ ਲਾ ਕੇ ਛਿੜ ਦਿੱਤਾ, ਮੇਟ ਦਿੱਤੇ, ਨਾਸ਼ ਕਰ ਦਿੱਤਾ ਉਹਨਾਂ ਦਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਬੁੱਧ ਰੂਪੀ ਧਰਤੀ ਜਿਹੜੀ ਹੈ ਸਾਧ ਸ੍ਰੇਸ਼ਟ ਗੁਣਾਂ ਦੀ ਧਾਰਨ ਵਾਲੀ ਸੀ।
ਤਸਕਰ ਬੈਸਹਿ ਗਾਹੇ,
ਪਰ ਇਹ ਬੁੱਧ ਰੂਪ ਧਰਤੀ ਦੇ ਉੱਤੇ ਚੋਰ ਆ ਗਏ, ਕਿਹੜੇ? ਕਾਮ, ਕ੍ਰੋਧ, ਲੋਭ, ਅਹੰਕਾਰ, ਆਸਰੀ ਸੰਪਦਾ, ਇਹ ਚੋਰ ਬੁੱਧ ਰੂਪੀ ਧਰਤੀ ਨੂੰ ਦਵਾ ਕੇ ਬਹਿ ਗਏ।
ਧਰਤੀ ਭਾਰ ਨਾ ਵਿਆਪਈ,
ਪਰ ਉਹਨਾਂ ਮਹਾਤਮਾ ਦੀ ਬੁੱਧ ਰੂਪ ਧਰਤੀ ਵਿੱਚ ਔਗਣਾ ਦਾ ਭਾਰ ਨਹੀਂ ਵਿਆਪੇਗਾ, ਜਿਹੜੇ ਲਾਹੁਣ ਵਾਲੇ ਹੋ ਕਰਕੇ।
ਉਹਨੂੰ ਲਾਹੂ ਲਾਹੇ,
ਜਿਹੜੇ ਲਾਹੁਣ ਵਾਲੇ ਹੋ ਕੇ ਕਾਮ ਆਦਿ ਵਿਕਾਰਾਂ ਨੂੰ ਲਾਹ ਦੇਣਗੇ, ਦੈਵੀ ਸੰਪਤਾ ਨੂੰ ਗ੍ਰਹਿਣ ਕਰਕੇ ਅਸਰੀ ਸੰਪਦਾ ਮੇਟ ਦੇਣਗੇ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੀ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਭਾਈ ਦੇਹ ਰੂਪੀ ਧਰਤੀ, ਇਹ ਧਰਤੀ ਕੀ ਦੀ ਮੁਕਤੀ ਕਰਨ ਲਈ, ਸਾਧਨਾ ਕਰਨ, ਭਜਨ ਕਰਨ ਵਾਸਤੇ ਮਿਲੀ ਸੀ। ਧਰਤੀ ਸਾਧ ਕੀ ਵੀ ਸਾਧਨਾ ਕਰੇਗਾ ਇਹਦੇ ਨਾਲ, ਪਰ
ਤਸਕਰ ਵੈਸਾ ਹੈ ਗਾਹੇ,
ਕਾਮ ਕ੍ਰੋਧ ਰੂਪੀ ਚੋਰਾਂ ਦਾ ਸੰਗ ਕਰਨ ਵਾਲੇ ਕੁਸੰਗੀਆਂ ਦੀ ਗਾਹੇ ਜਗਾਏ, ਭਾਵ ਕੁਸੰਗਤ ਵਿੱਚ ਜਾ ਕੇ ਕਿਉਂ ਵੈਸੇ ਬੈਠਦਾ, ਤੂੰ ਕੁਸੰਗੀਆਂ ਦਾ ਦਵਾਇਆ ਹੋਇਆ। ਤੇ ਇਸ ਕਰਕੇ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਜਾਏ, ਤੇ ਜਿਹੜੀ ਅੱਗੇ ਦੱਸਦੇ ਹਨ ਫਿਰ
ਧਰਤੀ ਭਾਰ ਨਾ ਵਿਆਪਈ,
ਇਹ ਫਿਰ ਤੈਨੂੰ ਦੇਹ ਰੂਪੀ ਧਰਤੀ ਧਾਰੀ ਦਾ ਪਾਪਾਂ ਰੂਪੀ ਭਾਰ ਨਹੀਂ ਲੱਗਿਆ, ਜੇ ਤੂੰ ਕਾਮ ਆਦਿਕਾਂ ਨੂੰ, ਕਸੰਗਤ ਨੂੰ ਲਾਹੁਣ ਵਾਲਾ ਹੋ ਕੇ ਉਹਨੂੰ ਬੋਲੇ ਦੁਬਾਰੇ,
ਉਹਨੂੰ ਕਹੋ ਲਾਹੂ ਲਾਹੇ,
ਉਹਨਾਂ ਨੂੰ ਲਾਹੁਣ ਵਾਲਾ ਹੋ ਕੇ ਜੇ ਲਾਹ ਦੇਗਾ ਮੇਟ ਦੇਵੇਗਾ। ਤੇ ਕਿਉਂਕਿ ਕਸੰਗਤ ਤੋਂ ਹੋਰ ਥਾਂ ਤੇ ਵੀ ਕਬੀਰ ਸਾਹਿਬ ਨੇ ਵਰਜਿਆ, ਕਬੀਰ ਸਾਕਤ ਸੰਗ ਨਾ ਕੀਜੀਏ, ਦੁਗ੍ਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕੁਛ ਲਾਗੈ ਦਾਗ, ਕਾਲਾ ਬਰਤਨ ਜਿਹੜਾ ਜੇ ਸਾਰੀ ਕਾਲਸਨੀ ਦਊਗਾ ਤਾਂ ਦਾਗ ਤਾਂ ਲਾਊਗਾ ਹੀ ਤੁਹਾਨੂੰ। ਮਾੜਾ ਬੰਦਾ ਜਿਹੜਾ ਜੇ ਬਹੁਤੇ ਸਾਰੇ ਔਗਣ ਨਹੀਂ ਦਊਗਾ, ਕੁਛ ਤਾਂ ਦਊਗਾ ਤੁਹਾਨੂੰ। ਨਿੰਦਕ ਪੁਰਸ਼ ਨਿੰਦਿਆ ਦਾ ਫਲ ਦਊਗਾ। ਇਸ ਕਰਕੇ ਉਹਨਾਂ ਨੂੰ ਆਪਾਂ ਨੂੰ ਇਹ ਜਿਹੜਾ ਕਸੰਗਤ ਤੋਂ ਬਚਣ ਵਾਸਤੇ ਇਹ ਸਾਵਧਾਨ ਕੀਤਾ ਗਿਆ ਹੈ। ਹਾਂਜੀ, ਅੱਗੇ ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਤੇ ਕਬੀਰ ਸਾਹਿਬ ਜੀ ਕਹਿੰਦੇ ਆ ਧਰ ਤੇ ਧੀ, ਜਿਹੜਾ ਧਰ ਤੇ ਧੀ, ਧੀ ਨੂੰ ਵੱਖਰਾ ਕਰ ਲਈਏ ਨਾ, ਇਹਦੇ ਵਿੱਚ ਹੁਣ ਹੋਰ ਕਟਾਕਸ਼ ਵਰਤੇ ਹੈ ਕਿ ਮਾਇਆ ਰੂਪੀ ਧੀ ਇਸਤਰੀ ਜਿਨ੍ਹਾਂ ਨੇ ਧਰ ਧਾਰਨ ਕੀਤੀ ਹੋਈ ਹੈ, ਕਹਿੰਦੇ ਉਹ ਸਾਧ ਕੀ? ਉਹ ਕਾਹਦਾ ਸਾਧ ਹੈ? ਤਿਆਗੀ ਦਾ ਹੈ ਨੀ ਉਹ, ਇਸ ਕਰਕੇ ਉਹ ਸਾਧ ਕੋਈ ਨਹੀਂ ਹੈ।
ਤਸਕਰ
ਉਹ ਤਾਂ ਅਸਾਧ ਹੈ, ਕਿਉਂਕਿ ਤਾਂ ਜੜ ਮਾਇਆ ਰੂਪੀ ਇਸਤਰੀ ਨੂੰ ਗਾਹੇ ਦਵਾ ਕੇ ਬੈਠਾ ਹੈ। ਤਸਕਰ ਵੈਸਾ ਗਾਹੇ, ਇਸ ਕਰਕੇ
ਧਰਤੀ ਭਾਰ ਨਾ ਵਿਆਪੇ,
ਜਿਹੜੇ ਧਰਤੀ ਜਿਹੜੀ ਹੈ ਉਹ ਮਾਇਆ ਰੂਪੀ ਧਰਤੀ ਹੈ, ਤੇ ਉਹ ਤਾਂ ਸਾਸਤਰੀ ਭਾਰ ਨਾ ਵਿਆਪੇ, ਜਿਹੜੇ ਲਾਉਣ ਵਾਲੇ ਵੈਰਾਗ ਰੂਪੀ ਉਦਮ ਦੇ ਨਾਲ ਵੈਰਾਗ ਧਾਰਨ ਕਰਕੇ ਲਾਹ ਦੇਣਗੇ, ਉਹਨਾਂ ਨੂੰ ਤਾਂ ਧਰਤੀ ਧਾਰਨ ਦੀ ਭਾਰ ਜੜ ਮਾਇਆ ਰੂਪੀ ਇਸਤਰੀ ਦਾ ਭਾਰ ਨਹੀਂ ਲਿਆਵੇਗਾ। ਤੇ ਜਿਹੜੇ ਲਾਉਣ ਵਾਲੇ ਵੈਰਾਗ ਰੂਪੀ ਉਦਮ ਦੇ ਨਾਲ ਭਾਵ ਵੈਰਾਗ ਧਾਰਨ ਕਰਕੇ ਲਾਹ ਦੇਣਗੇ, ਤੇ ਉਹਨਾਂ ਨੂੰ ਧਰਤੀ ਧਾਰਨ ਦਾ ਯਾਨੀ ਜੜ ਮਾਇਆ ਰੂਪੀ ਇਸਤਰੀ ਦਾ ਭਾਰ ਨਹੀਂ ਲੱਗੇਗਾ। ਮਾਇਆ ਆਏਗੀ, ਉਹ ਕਹਿੰਦੇ ਆਵੇ ਜਾਵੇ ਹਰਕੇ ਲੇਖੇ ਸਾਧੂ ਖੜਾ ਤਮਾਸਾ ਦੇਖੇ, ਉਹ ਆਈ ਹੋਈ ਮਾਇਆ ਦੀ ਮਮਤਾ ਨਹੀਂ ਕਰਦਾ, ਮੇਰੇ ਕੋਲ ਮੋਤੀ ਆ ਗਈ, ਗਈ ਹੋਈ ਦਾ ਗਮ ਨਹੀਂ ਕਰਦਾ, ਉਹ ਸ੍ਰੇਸ਼ਟ ਥਾਂ ਤੇ ਲਾਉਂਦਾ ਹੈ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਹਿੰਦੇ ਆ ਜਿਸ ਪੁਰਖ ਨੇ ਬੇਗਾਨੀ ਧਰ ਧੀ, ਧੀ ਕੌਣ ਹੈ? ਇਸਤਰੀ ਹੋਵੇ ਬੇਗਾਨੀ, ਤੇ ਸਾਧ ਨੇ ਹੇਰਾ ਫੇਰੀ ਦੇ ਨਾਲ ਆਪਣੀ ਬਣਾ ਲਈ ਹੋਵੇ, ਧਾਰਨ ਕਰ ਲਈ ਹੋਵੇ, ਚੇਤਨ ਮਾਇਆ ਧਾਰਨ ਕਰ ਲਈ ਹੋਵੇ, ਕਬੀਰ ਧਰਤੀ ਸਾਧ, ਉਹ ਸਾਧ ਕੀ? ਕਿਵੇਂ ਹੋ ਸਕਦਾ ਸਾਧ? ਭਾਵ ਉਹ ਤਾਂ ਅਸਾਧ ਹੈ, ਤੇ ਉਹ ਤਾਂ ਫਿਰ ਇਉਂ ਸਮਝੋ
ਤਸਕਰ ਵੈਸਾ ਹੈਗਾ,
ਉਹ ਤਾਂ ਤਸਕਰ ਚੋਰ ਹੈ, ਜੋ ਪਰਾਈ ਇਸਤਰੀ ਨੂੰ ਦਬਾ ਕੇ ਬੈਠਾ ਹੋਇਆ ਕਬਜ਼ਾ ਕਰੀ ਬੈਠਾ, ਤੇ ਉਹ ਤਾਂ ਭਾਈ ਚੋਰ ਹੈ। ਇਸ ਕਰਕੇ
ਧਰਤੀ ਭਾਰ ਨਾ ਵਿਆਪੇ,
ਉਹ ਜਿਹੜੀ ਧਾਰੀ ਹੋਈ ਇਸਤਰੀ ਹੈ ਸਾਧ ਨੇ, ਉਹਨੂੰ ਤਾਂ ਕੋਈ ਭਾਰ ਨਹੀਂ ਵਿਆਪਦਾ, ਬੋਝ ਨਹੀਂ, ਭਾਵ ਉਹਨੂੰ ਤਾਂ ਸਾਧ ਨਹੀਂ ਜਾਣ ਕੇ ਲੋਕ ਮੱਥੇ ਟੇਕਦੇ ਆ, ਉਹਨੂੰ ਤਾਂ ਮਾਤਾ ਮਾਤਾ ਕਹਿੰਦੇ ਆ। ਧਰਤੀ ਭਾਰ ਨਾ ਵਿਆਪੀ, ਉਹਨੂੰ ਨਹੀਂ ਹੈ ਭਾਰ ਕੋਈ, ਉਹ ਤਾਂ ਸਮਾਂ ਖੁਸ਼ ਹੈ,
ਉਹਨਕੋ ਲਾਹੂ ਲਾਹੇ,
ਪਰ ਉਹ ਪਰਾਈ ਇਸਤਰੀ ਉਹ ਸਾਧ ਦੇ ਤੇਜ ਪ੍ਰਤਾਪ ਨੂੰ ਲਾਹੀ ਹੀ ਲਾਹੀ ਜਾਂਦੀ ਹੈ, ਦਿਨ ਪਰ ਦਿਨ ਉਹਦਾ ਘਟਾਅ ਹੁੰਦਾ। ਇਸੇ ਪ੍ਰਕਾਰ ਜੇ
ਕਬੀਰ ਧਰਤੀ ਸਾਧ ਕੇ,
ਕਬੀਰ ਸਾਹਿਬ ਜੀ ਕਥਨ ਕਰਦੇ ਆ ਜਿਹਦੀ ਬੁੱਧ ਰੂਪੀ ਧਰਤੀ ਗੁਰ ਉਪਦੇਸ਼ ਦੁਆਰਾ ਸਾਧਨਾ ਕੀਤੀ ਹੈ, ਕਬੀਰ ਧਰਤੀ ਸਾਧ ਕੀ ਸਾਧ ਲਈ ਹੈ, ਭਾਵ ਉਹ ਬੁੱਧ ਰੂਪ ਧਰਤੀ ਸ਼ੁੱਧ ਕੀਤੀ ਹੈ ਜਿਸਨੇ।
ਤਸਕਰ ਵੈਸਾ ਗਾਹੇ,
ਉਹ ਵਿਕਾਰਾਂ ਰੂਪੀ ਚੋਰਾਂ ਨੂੰ ਦਬਾ ਕੇ ਸੱਚ ਸਰੂਪ ਰੂਪੀ ਘਰ ਦੇ ਵਿੱਚ ਬੈਠਾ ਇਸਤਤ ਹੋ ਗਿਆ ਹੈ।
ਧਰਤੀ ਭਾਰ ਨਾ ਵਿਆਪੀ,
ਬ੍ਰਹਮ ਦੀ ਪ੍ਰਾਪਤੀ ਕਰਕੇ ਉਸ ਦੀ ਬੁੱਧ ਰੂਪ ਧਰਤੀ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਭਾਰ ਨਹੀਂ ਵਿਆਪਦਾ ਪਾਪਾਂ ਦਾ।
ਉਹਨਕੋ ਲਾਹੂ ਲਾਹੇ,
ਕਿਉਂਕਿ ਉਸ ਨੂੰ ਤਾਂ ਲਾਭ ਵਾਲਾ ਬ੍ਰਹਮਾਨੰਦ ਰੂਪੀ ਲਾਹਾ ਪ੍ਰਾਪਤ ਹੋ ਗਿਆ, ਲਾਭ ਹੀ ਲਾਭ ਹੈ।
ਮਹੱਲਾ ਪੰਜਵਾਂ,
ਤੇ ਅੱਗੇ ਹੁਣ ਕਬੀਰ ਸਾਹਿਬ ਜੀ ਦੋਨੋਂ ਸਿਰੋਪੋ ਦਿੱਤਾ ਹੈ, ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕਰਕੇ ਸ਼ਬਦ ਕਬੀਰ ਨੂੰ ਦਿੱਤਾ ਹੋਇਆ, ਸੰਬੋਧਨ ਕਰਕੇ ਕਹਿੰਦੇ ਨੇ
ਕਬੀਰ ਚਾਵਲ ਕਾਰਣੇ,
ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਚਾਵਲ ਚੌਲਾਂ ਦੇ ਕਾਰਨ, ਚੌਲਾਂ ਨੂੰ ਕੱਢਣ ਦੇ ਕਾਰਨ ਵਾਸਤੇ, ਚੌਲ ਕੱਢਣੇ ਸੀ ਤਾਂ ਹੁੰਦੇ ਛਿੱਲਣਾਂ ਦੇ ਵਿੱਚ, ਤੁਖ ਦੇ ਵਿੱਚ ਹੁੰਦੇ ਨੇ, ਇਸ ਵਾਸਤੇ ਫਿਰ ਕਬੀਰ ਚਾਵਲ ਕਾਰਨੇ
ਤੁਖ ਕੋ ਮੂੰਹ ਲੀ ਲਾਏ,
ਤੇ ਤੁਖ ਜਿਹੜੀ ਤੋਹ ਹੈ ਚੌਲਾਂ ਦਾ ਜਿਹੜਾ ਛਿੱਲੜ ਹੈ ਫੂਸ ਜਿਹਨੂੰ ਆਪਾਂ ਆਪਣੀ ਬੋਲੀ ਚ ਕਹਿੰਦੇ ਹਾਂ, ਉਹ ਫਿਰ ਕੀ ਹੁੰਦਾ ਮੂੰਹ ਲੀ ਲਾਏ, ਅੱਗੇ ਉਖਲੀ ਮੂਹਲੀ ਹੁੰਦੀਆਂ ਸੀ, ਹੁਣ ਸਾਧਨ ਵੱਜ ਗਏ, ਉਹਨਾਂ ਦੇ ਮੂਸਲ ਲਾਏ ਲਾਉਂਦੇ ਜਾਂਦੇ ਆ ਭਾਵ, ਤੇ ਮੂਸਲ ਦੇ ਨਾਲ ਕੁੱਟੇ ਜਾਂਦੇ, ਉਹ ਸੱਟਾਂ ਇਸ ਪ੍ਰਕਾਰ ਮਾਰੀਆਂ ਜਾਂਦੀਆਂ ਨਾ ਮੂਹਲੇ ਦੀਆਂ ਵੀ ਚੌਲ ਨਾ ਟੁੱਟ ਜਾਏ, ਜਿਹੜਾ ਫੂਸ ਹੈ ਉਹ ਮਹੀਨ ਹੋ ਜਾਏ, ਤੇ ਇਸ ਪ੍ਰਕਾਰ ਇਹ ਇਸ ਤਰ੍ਹਾਂ ਦਾ ਪ੍ਰਮਾਣ ਦਿੱਤਾ ਕਬੀਰ ਸਾਹਿਬ ਨੇ।
ਸੰਗ ਕੁਸੰਗੀ ਬੈਸਤੇ,
ਇਸੇ ਕਰਕੇ ਜਿਹੜੇ ਕੁਸੰਗੀ ਖੋਟੀ ਸੰਗਤ ਵਾਲੇ ਪੁਰਖਾਂ ਦੇ ਸੰਗ ਨਾਲ ਬੈਠਦੇ ਹਨ,
ਤਬ ਪੁੱਛੇ ਧਰਮ ਰਾਜ,
ਤਾਂ ਫਿਰ ਧਰਮ ਰਾਜ ਪੁੱਛੂਗਾ ਹੀ ਨਾ, ਉਹੀ ਗੱਲ ਹੈ, ਬਾਸਨ ਕਾਰੋ ਪਰਸੀਏ ਤੌਕ ਸੇ ਲਾਗਾ ਦਾਗ, ਤੇ ਪੁੱਛੂਗਾ ਬਈ ਤੂੰ ਆਹ ਕਰਤੂਤਾਂ ਕਰਦਾ ਰਿਹਾ। ਧਰਮ ਰਾਜ ਉਹਨਾਂ ਨੂੰ ਸਜ਼ਾ ਦੇਗਾ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਆਪੀ ਹੀ ਵੱਡ ਪਰਵਾਰ।
ਹੇ ਪਰਮੇਸ਼ਰ, ਤੂੰ ਆਪ ਹੀ ਸਰਗੁਣ ਸਰੂਪ ਵਿਚ ਸੰਸਾਰ ਰੂਪੀ ਵੱਡ ਵੱਡੇ ਪਰਿਵਾਰ ਵਾਲਾ ਹੈ। ਆਹ ਸਾਰਾ ਸੰਸਾਰ ਤੇਰਾ ਪਰਿਵਾਰ ਹੈ।
ਆਪ ਇਕਾਤੀਆ,
ਆਪ ਹੀ ਇਕਾਂਤ ਵਿਚ ਰਹਿਣ ਵਾਲਾ ਨਿਰਗੁਣ ਸਰੂਪ ਹੈ, ਇਕਾਂਤ ਵਿਚ ਰਹਿਣ ਵਾਲਾ ਤੂੰ ਆਪ ਹੀ ਹੈ ਮਹਾਰਾਜ। ਤੇ ਆਪ ਹੀ ਤੇ ਇਕਾਂਤੀਆ, ਇਕਾਂਤ ਵਿਚ ਰਹਿਣ ਵਾਲਾ। ਇਸੇ ਪ੍ਰਕਾਰ ਜੇ
ਆਪ ਹੀ ਵੱਡ ਪਰਿਵਾਰ,
ਆਪ ਹੀ ਗ੍ਰਿਸ਼ਤੀ ਰੂਪ ਹੋ ਕੇ ਵੱਡੇ ਪਰਿਵਾਰ ਵਾਲਾ ਹੈ, ਤੇ ਆਪ ਹੀ ਸਰਵ ਕਲਾ ਸਰਮਤ ਮਾਇਆ ਸਬਲ ਈਸ਼ਰ ਰੂਪ ਹੋ ਕੇ ਦੈਵੀ ਸਮਤਾ ਰੂਪੀ ਵੱਡੇ ਪਰਿਵਾਰ ਵਾਲਾ ਹੈ।
ਆਪ ਇਕਾਤੀਆ,
ਆਪ ਹੀ ਇਕਾਂਤ ਵਿਚ ਰਹਿਣ ਵਾਲਾ, ਤੁਰਿਆ ਪਦ ਵਿਚ ਸਥਿਤ ਹੋਣ ਵਾਲਾ, ਤਤ ਵੇਤਾ ਵੀ ਆਪ ਹੀ ਹੈ।
ਆਪਣੀ ਕੀਮਤ ਆਪ,
ਪਰਮੇਸ਼ਰ ਨੇ ਆਪਣੀ ਪ੍ਰਾਪਤੀ ਦੀ ਕੀਮਤ, ਕਦਰ, ਕੀਮਤ ਅਰਥ ਦਾ ਕਦਰ, ਆਪ ਆਪਣੇ ਆਪ ਹੀ ਜਾਤੀਆ ਜਾਣਨਾ ਕੀਤੀ ਹੈ।
ਆਪ ਹੀ ਜਾਤੀਆ,
ਆਪ ਹੀ ਜਾਤੀਆ ਜਾਣੀ ਹੈ, ਹੋਰ ਨੀ ਕੋਈ ਜਾਣ ਸਕਦਾ।
ਸਭ ਕੁਛ ਆਪੇ ਆਪ,
ਸਾਰਾ ਕੁਛ ਪਰਮੇਸ਼ਰ ਆਪੇ ਆਪ ਆਪਣਾ ਆਪ ਰੂਪ ਹੀ ਹੈ।
ਆਪ ਉਪੰਨਿਆ,
ਆਪ ਹੀ ਸ੍ਰਿਸ਼ਟੀ ਨੂੰ ਉਪੰਨਿਆ ਪੈਦਾ ਕੀਤਾ ਹੋਇਆ।
ਆਪਣਾ ਕੀਤਾ ਆਪ,
ਜੋ ਆਪਣਾ ਆਪ ਰੂਪ ਸੰਸਾਰ ਪੈਦਾ ਕੀਤਾ ਹੋਇਆ ਹੈ।
ਆਪ ਬਰਨਿਆ,
ਤੇ ਆਪ ਹੀ ਬਰਨਿਆ, ਵਰਣਨ ਵੀ ਆਪ ਹੀ ਕਰਨ ਵਾਲਾ ਹੈ।
ਧੰਨ ਸੋ ਤੇਰਾ ਥਾਨ,
ਹੇ ਪਰਮੇਸ਼ਰ ਉਹ ਤੇਰਾ ਸਾਧ ਸੰਗ ਰੂਪੀ ਥਾਨ ਧੰਨ ਹੈ, ਧੰਤਾ ਯੋਗ ਹੈ।
ਧੰਨ ਸੋ ਤੇਰਾ ਥਾਨ,
ਹੇ ਪਰਮੇਸ਼ਰ ਉਹ ਤੇਰਾ ਸਾਧ ਸੰਗਤ ਰੂਪੀ ਥਾਨ ਨਾਮ ਹੈ ਅਸਥਾਨ ਦਾ, ਉਹ ਥਾਨ ਧੰਤਾ ਯੋਗ ਹੈ।
ਜਿੱਥੇ ਤੂੰ ਬੁੱਠਾ,
ਜਿੱਥੇ ਤੂੰ ਬੁੱਠਾ ਵਸਦਾ ਹੈ, ਕਿਉਂਕਿ ਸਾਧ ਸੰਗਤ ਵਿਚ ਸੰਗਤ ਹਰ ਪ੍ਰਭ ਵਸੈ ਜੀ, ਇੱਥੇ ਵਾਹਿਗੁਰੂ ਵਸਦਾ ਹੈ। ਸਾਧ ਸੰਗਤੀ ਦਾ ਦਰਸ਼ਨ ਕਰਨ ਦਾ ਵੀ ਬਹੁਤ ਵੱਡਾ ਮਹਾਤਮਾ ਲਿਖਿਆ ਹੈ। ਸੰਗਤ ਜੀ ਬਹਿ ਕੇ ਕਥਾ ਸੁਣੀ ਤਾਂ ਹੋਰ ਵੀ ਵੱਡੇ ਮਹਾਤਮਾ ਦੀ ਗੱਲ ਹੈ, ਕਿਉਂਕਿ ਪਰਮੇਸ਼ਰ ਆਪ ਵਸਦਾ ਹੈ ਸਰੋਤਿਆਂ ਵਕਤਿਆਂ ਦੇ ਵਿੱਚ। ਇਹ ਉਹਦੀ ਖੇਡ ਵਰਦੀ ਹੈ ਉਹਨਾਂ ਚਿਰ, ਜਿਵੇਂ ਅੰਮ੍ਰਿਤ ਤਿਆਰ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਜੀ ਪੰਜਾਂ ਪਿਆਰਿਆਂ ਵਿੱਚ ਵਰਤਦਾ, ਇਉਂ ਰੱਬ ਸਾਧ ਸੰਗਤ ਦੇ ਵਿੱਚ ਆਪ ਵਰਤਦਾ ਹੈ। ਕਰੋੜਾਂ ਥਾਂ ਤੇ ਸਤਸੰਗਤ ਹੁੰਦੀ ਹੋਵੇ, ਕਰੋੜਾਂ ਰੂਪ ਧਾਰਨ ਕਰਕੇ ਵਰਸਦਾ ਹੈ, ਉਹਨਾਂ ਚ ਵਸਦਾ ਹੈ। ਇਸ ਕਰਕੇ ਧੰਨ ਹੈ ਉਹ ਤੇਰਾ ਸਥਾਨ ਜਿੱਥੇ ਤੂੰ ਸਾਧ ਸੰਗਤ ਵਿਚ ਵਸਦਾ।
ਧੰਨ ਸੋ ਤੇਰੇ ਭਗਤ,
ਉਹ ਤੇਰੇ ਭਗਤੀ ਕਰਨ ਵਾਲੇ ਧੰਤਾ ਦੇ ਯੋਗ ਹੈ, ਸੰਤ ਭਗਤ ਜੋੜੇ ਬੰਦਗੀ ਕਰਦੇ ਹੈ।
ਜਿਨੀ ਸੱਚ ਤੂੰ ਡਿੱਠਾ,
ਜਿਨੀ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਤੂੰ ਤੈਨੂੰ ਡਿੱਠਾ ਵੇਖਿਆ ਹੈ, ਜਿਨ੍ਹਾਂ ਨੇ ਤੇਰੇ ਸੱਚ ਸਰੂਪ ਨੂੰ ਵੇਖ ਲਿਆ।
ਜਿਸਰੋ ਤੇਰੀ ਦਇਆ,
ਇਹ ਪਰਮੇਸ਼ਰ ਜਿਸ ਦੇ ਉੱਤੇ ਤੇਰੀ ਮਿਹਰ ਦ੍ਰਿਸ਼ਟੀ ਹੋ ਗਏ।
ਸਲਾਹੇ ਸੋਏ ਤੁਧ,
ਉਹੀ ਤੁਧ ਤੈਨੂੰ ਸਲਾਹੇ ਸਲਾਉਂਦਾ ਹੈ।
ਜਿਸ ਗੁਰ ਭੇਟੇ ਨਾਨਕ,
ਸਤਿਗੁਰੂ ਜੀ ਕਥਨ ਕਰਦੇ, ਜਿਸ ਨੂੰ ਪੂਰਾ ਸਤਿਗੁਰੂ ਭੇਟੇ ਮਿਲ ਜਾਂਦਾ ਹੈ।
ਨਿਰਮਲ ਸੋਈ ਸੁਧ,
ਤੇ ਉਸ ਦਾ ਮਨ ਨਿਰਮਲ ਉਜਲ ਭਾਵ ਵਿਕਾਰਾਂ ਤੋਂ ਰਹਿਤ ਹੋ ਜਾਂਦਾ। ਸੋਈ ਉਹੀ ਤੇਰੇ ਸੁਧ ਸਰੂਪ ਦੀ ਪ੍ਰਾਪਤੀ ਵਾਲਾ ਹੈ, ਉਹ ਨਿਰਮਲ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਕੇ ਸੁਧ ਸਰੂਪ ਦੀ ਪ੍ਰਾਪਤੀ ਵਾਲਾ ਹੈ।
ਸਲੋਕ ਮਹੱਲਾ ਪੰਜਵਾਂ,
ਅੱਗੇ ਸਾਧ ਸਿੰਘ ਜੀ ਸਲੋਕ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕਰਕੇ ਇਹ ਫਰੀਦ ਸਾਹਿਬ ਨੂੰ ਸਿਰੋਪਾਉ ਦਿੱਤਾ, ਜਿਵੇਂ ਕਬੀਰ ਸਾਹਿਬ ਨੂੰ ਦਿੱਤਾ। ਇਹ ਸਿਰੋਪਾਉ ਦੇਣਾ ਕਰੀਦਾ, ਕਿਉਂਕਿ ਸਿਰੋਪਾਉ ਜਿਹਨੂੰ ਦੇ ਦਈਏ ਫਿਰ ਉਸੇ ਦਾ ਹੋ ਜਾਂਦਾ ਹੈ। ਇਹ ਸਿਰੋਪਾਉ ਦਿੱਤਾ, ਜਿਸ ਨੂੰ ਦੇਣਾ ਕਰੀਦਾ ਫਿਰ ਉਸੇ ਦਾ ਹੁੰਦਾ ਹੈ ਸਿਰੋਪਾਉ। ਇਹ ਹੁਣ ਬਾਣੀ ਦਾ ਸਿਰੋਪ ਹੈ, ਹੁਣ ਫਰੀਦ ਦੇ ਲੇਖੇ ਦੇ ਵਿੱਚ ਜਾਏਗੀ, ਉਹਦੀ ਬਾਣੀ ਦੇ ਵਿੱਚ ਸਮਿਲਿਤ ਹੋਏਗੀ। ਦੱਸਦੇ ਹਨ ਅੱਗੇ,
ਫਰੀਦਾ ਭੂਮ ਰੰਗਾਲੀ,
ਫਰੀਦ ਸਾਹਿਬ ਜੀ ਤੇ ਤੂੰ ਐਸਾ ਜਾਣਨਾ ਕਰ, ਹੇ ਫਰੀਦਾ, ਫਰੀਦ ਜੀ ਤੂੰ ਐਸਾ ਜਾਣਨਾ ਕਰ। ਭਗਤ ਫਰੀਦ ਜੀ ਕਥਨ ਕਰਦੇ ਨੇ ਕਿ ਭਾਰਤ ਖੰਡ ਦੀ ਭੂਮ ਧਰਤੀ ਜਿਹੜੀ ਹੈ ਨਾ, ਇਹ ਰੰਗਾਵਲੀ ਆਨੰਦਦਾਇਕ ਹੈ। ਸਾਰੇ ਸੰਸਾਰ ਤੋਂ ਇਹ ਵੱਖਰਾ ਟੁਕੜਾ ਇੱਕ ਐਸਾ ਆਨੰਦਦਾਇਕ ਹੈ। ਰਿਸ਼ੀਆਂ ਮੁਨੀਆਂ ਅਵਤਾਰਾਂ ਪੈਗੰਬਰਾਂ ਦੀ ਧਰਤੀ ਹੈ, ਪਰ ਹੈ ਤਾਂ ਇਹ ਰੰਗਾਵਲੀ ਸੀ, ਸੋਹਣੀ ਸੀ ਧਰਤੀ, ਪਰ ਇਹਦੇ ਵਿੱਚ
ਮੰਝ ਵਸੂਲਾ ਬਾਗ,
ਪਰ ਇਸ ਦੇ ਮੰਝ ਵਿੱਚ ਕੁਸੰਗੀ ਜੀਵਾਂ ਨੇ ਕੀ ਕਰਿਆ, ਚੋਰੀਆਂ ਕਰਨੀਆਂ, ਯਾਰੀਆਂ ਕਰਨੀਆਂ, ਮੰਦ ਕਰਮ ਕਰਨੇ, ਇਹ ਕਰਕੇ ਵਿਸੂਲਾ ਵਿਉਹ ਵਾਲਾ ਬਾਗ ਬਗੀਚਾ ਵੀ ਵਿੱਚੇ ਲਾ ਲਿਆ ਵਿਉਹ ਦਾ। वे सूला वावे नूं अलग कर दिए वे विशेष करके सूला सूलां वाला दुखदाई जिवें किकरां दीआं सूलां बाग दे वी किकर बीजती होवे किसी ने झाड़ बीजते होण सूलां वाले ते इउं फिर सूलां दुखदायक जिहड़ी ईरखा रूपी सूलां ये बाग दे विचे लगा दित्तियां बहुत सारे मूर्ख लोगां ने सो इस करके अगे दसदे हन
जो नर पीर निवाजिया
जेड़े नर पुरख पीर गुरु ने नामदान दे के बड़ियाउणा कीते हन
तिना अंच ना लाग
ते तिना उहनां नूं कसंगत दा अंच सेख नहीं लाग लग सकदा इसे प्रकार जे
फरीदा भूम रंगावली
फरीद साहब जी कथन कर दे शुद्ध बुद्ध रूप धरती ओ आनंददायक है रंगावली परमेश्वर दे रंग वाली है
मंज सूला बाग
पर इहदे विच जीवां ने विषयां दा वसूला जहरीला बाग ला लिया अहे जे जहरीले पौधे हुंदे है जिन्हां दा फल खा के मृत्यु नूं प्राप्त हो जांदा है बंदा विशेष करके काम आदकां रूपी इहदे विच सूलां दा बाग ला लिया है काम क्रोध आदि जिहड़े हन
जो नर पीर निवाजिया
पर जिहड़ा पुरख गुरु ने नामदान दे के बड़ियाउणा कीता है
तिना अंच ना लाग
उहनां नूं ईरखा जां काल दी विकारां दी भोगण दी इच्छा रूप सेक नहीं लगदा आंच नहीं लगदी उहनां नूं अंच नव आंच दा या सेक दा ही है नहीं लगदा है नरकां दी जिहड़ी अग दा सेक नहीं लगदा
महला पंजवा
अगे फरीद साहब जी दा शब्द जिहड़ा है गुरु अर्जन देव जी ने उचार के सरोपो दिता होया है
फरीदा उम्र सुहावड़ी
गुरु अर्जन देव जी दा सी ना शब्द महला पंजवा तां है फरीदा उम्र सुहावड़ी सरोपो दे दिता फरीद साहब दा हो गया फिर ये शब्द सतगुरु जी कथन करदे हे फरीद जी तू ऐसा जानना कर जां भगत फरीद जी कथन कर देन कि उम्र आजू दी चढ़दी जवानी ए सुहावड़ी है फरीदा उम्र सुहावड़ी क्योंकि उस वेले एक तां शरीर च बल पूरा हुंदा है निगाह ठीक है सुनना ठीक है जीभ ठीक है दंद ठीक न हथ पैर ठीक न ए सुहावड़ी शोभनीक है
संग सुवनड़ी देह
ते एक तां उम्र जवानी उम्र चंगी है शोभनीक है अगे संघ नाल सुबन्नी सोने रंगी सोने रंग निखरिया होया रंग नैन नक्श चंगे दे काया होवे ए दो गल्लां हो गईयां
विरले की पाईन
ते ए हलंत है भाई ध्यान दे नाल इस तरह बोल लेनी है फिर इस कहंदे ओ कहंदे विरले किसे ने जिन्हां दे प्यारे गुरु सारी तो कठी बोल दो जी
विरले की पाईन जिन्हां प्यारे नेह
ते जिन्हां दा प्यारे गुरां दे नाल जां परमेश्वर दे नाल नेहो प्रेम होवे उहनां ने तिन्ने गल्लां कि कोई बिरले टावे टावे ने पाईआं कि एक तां उम्र सोभनीक जवानी दी उम्र ते दूसरा उहदे विच सुवनड़ी दे ओह हुंदी है वी अंग पंग कोई भंग नहीं है ते कोई अंग मरिया होया नहीं है चंगी देह है फिर उहदे च रब दा प्यार तिन गल्लां इह किसे बिरले ने पौणियां कीतियां हन हर एक नूं नहीं मिल सकदियां इसे प्रकार जे
फरीदा उम्र सुहावड़ी
भगत फरीद जी कथन करदे ने कि हे भाई उहनां दी अवस्था रूपी उम्र सोभनीक है
संग सुवनड़ी देह
जिन्हां दी बुद्ध रूपी देह शुभ गुणा रूपी सोहणे रंग वाली है
बिरले की पाईन
सारी
जिन्हां प्यारे नेह
जिन्हां दा प्यारे गुरां दे नाल जां परमेश्वर नाल प्रेम लग्या होया ਉਹ ਕੋਈ ਟਾਵੇ ਟਾਵੇ ਪੁਰਖ ਹੀ ਪਾਈ ਪਾਈ ਦੇਣ ਹਰ ਇੱਕ ਨਹੀਂ ਹੋ ਸਕਦਾ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹ ਚੀਤ ਕਰੋੜਾਂ ਦੇ ਚ ਕੋਈ ਹੈ
ਪੌੜੀ
ਪੌੜੀ ਕਥਨ ਕੀਤੀ ਹੈ ਜੀ ਅੱਗੇ
ਜਪ ਤਪ ਸੰਜਮ ਦਇਆ ਧਰਮ
ਬਾਣੀ ਕਰਕੇ ਜਪ ਜਾਪ ਕਰਨਾ ਸਰੀਰ ਦੁਆਰਾ ਸੇਵਾ ਕਰਨੀ ਤੇ ਸੇਵਾ ਰੂਪੀ ਤਪ ਕਰਨਾ ਗੁਰ ਸੇਵਾ ਤਪਾ ਸਿਰ ਤਪ ਸਾਰ ਕੇ ਹੈ ਸਮਦਮ ਸਾਧਨਾ ਦੁਆਰਾ ਜਿਹੜੇ ਇਹ ਸਮਦ ਇਹ ਸੰਜਮ ਇੰਦਰੀਆਂ ਦਾ ਦਮਨ ਕਰਨਾ ਤੇ ਇਸ ਪ੍ਰਕਾਰ ਇਹ ਜਿਹੜੇ ਦਇਆ ਜੀਵਾਂ ਦੇ ਉੱਤੇ ਤਰਸ ਕਰਨਾ ਦੁਖੀ ਜੀਵਾਂ ਦੇ ਉੱਤੇ ਦਇਆ ਤਰਸ ਕਰਨਾ ਸੋਏ ਧਰਮ ਚ ਪਰਪੱਕ ਰਹਿਣਾ ਇਤਿਆਦਿ
ਜਿਸ ਦੇਹ ਸੋ ਪਾਏ
ਇਤਿਆਦਿ ਕੇ ਸੁਭ ਗੁਣ ਜਿਸ ਨੂੰ ਪਰਮੇਸ਼ਰ ਦੇਵੇ ਭਾਈ ਓਹੀ ਪਾ ਸਕਦਾ ਹੈ, ਹਰ ਇੱਕ ਦੇ ਕੋਲ ਨਹੀਂ ਹੁੰਦੇ।
ਜਿਸ ਬੁਝਾਏ ਹੈ ਅਗਨ ਆਪ,
ਜਿਸ ਦੇ ਪਰਮੇਸ਼ਰ ਆਪ ਅੰਦਰੋਂ ਈਰਖਾ ਦੀ ਅੱਗ ਬੁਝਾ ਦੇਵੇ, ਜਾਂ ਵਿਸ਼ਿਆਂ ਦੀ ਅੱਗ ਬੁਝਾ ਦੇਵੇ, ਜਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਬੁਝਾ ਦੇਵੇ, ਜਾਂ ਬੁਝਾ ਦਿੰਦਾ ਹੈ।
ਸੋ ਨਾਮ ਧਿਆਏ,
ਉਹ ਪਰਮੇਸ਼ਰ ਦੇ ਨਾਮ ਨੂੰ ਗੁਰਉਪਦੇਸ਼ ਦੁਆਰਾ ਧਿਆਉਂਦਾ ਹੈ।
ਅੰਤਰਜਾਮੀ ਅਗਮ ਪੁਰਖ,
ਜੋ ਅੰਤਰਜਾਮੀ ਘਟਾਂ ਘਟਾਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੈ।
ਅੰਤਰਜਾਮੀ ਅਗਮ ਪੁਰਖ,
ਅੰਤਰਜਾਮੀ ਘਟਾਂ ਘਟਾਂ ਦੇ ਅੰਦਰ ਦੀ ਜਾਣਨ ਵਾਲਾ, ਵੇਦਾਂ ਸ਼ਾਸਤਰਾਂ ਕਰਕੇ ਅਗਮ ਤੇ ਪੁਰਖ ਪੂਰਨ ਹੈ। ਤੂੰ ਨਰਕ ਆਦਿਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਹੈ।
ਇੱਕ ਦ੍ਰਿਸ਼ਟ ਦਿਖਾਏ,
ਉਹ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਇੱਕ ਏਕਤਾ ਵਾਲੀ ਦ੍ਰਿਸ਼ਟੀ ਦਿਖਾਏ ਵਿਖਾ ਦਿੰਦਾ, ਭਾਵ ਸਾਰਿਆਂ ਚ ਆਪਣੀ ਜੋਤ ਵਿਖਾ ਦਿੰਦਾ ਹੈ।
ਸਾਧ ਸੰਗਤ ਕੈ ਆਸਰੈ,
ਉਹ ਪੁਰਖ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਆਸਰੇ ਸਹਾਰੇ ਹੋ ਕੇ, ਉਹ ਪੁਰਖ ਹੈ ਜਿਹੜਾ ਸਾਧ ਸੰਗਤ, ਜਿਹੜੇ ਸਾਧ ਨਾਮ ਨਿਰਮਲਤਾ ਕੇ ਕਰਮ, ਉਹਨਾਂ ਦੀ ਸੰਗਤ ਦੁਆਰਾ ਜਾਂ ਸੰਗਤ ਦੇ ਆਸਰੇ ਲਾ ਕੇ ਸਹਾਰੇ ਹੋ ਕਰਕੇ
ਪ੍ਰਭ ਸਿਓ ਰੰਗ ਲਾਏ,
ਪਰਮੇਸ਼ਰ ਦੇ ਰੰਗ ਪ੍ਰੇਮ ਲਾਏ ਲਾਉਂਦਾ ਹੈ। ਇਉਂ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਜਾਂਦਾ ਉਸਦਾ।
ਔਗਣ ਘੱਟ ਮੁਖ ਉਜਲਾ,
ਉਸ ਦੇ ਕਾਮ ਆਦਿਕ ਸਾਰੇ ਔਗਣ ਦੋਸ਼ ਕੱਟੇ ਗਏ ਨੇ, ਮੇਟ ਦਿੱਤੇ ਗਏ ਹਨ। ਔਗਣ ਘੱਟ ਮੁਖ ਉਜਲਾ, ਲੋਕ ਪ੍ਰਲੋਹ ਦੇ ਮੁੱਖ ਉਹਦਾ ਉਜਲਾ ਪਵਿੱਤਰ ਹੋ ਗਿਆ ਹੈ।
ਹਰ ਨਾਮ ਤਰਾਏ,
ਕਿਉਂਕਿ ਉਸ ਨੂੰ ਪਰਮੇਸ਼ਰ ਨੇ, ਉਸ ਨੂੰ ਹਰ ਪਰਮੇਸ਼ਰ ਆਪ ਗੁਰਾਂ ਦੁਆਰਾ ਨਾਮ ਰੂਪੀ ਜਹਾਜ਼ ਤੇ ਚਾੜ ਕੇ ਸੰਸਾਰ ਸਮੁੰਦਰ ਤਰਾਏ ਤਾਰ ਦਿੰਦਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ, ਇਉਂ ਤਾਰ ਪਾਰ ਤਰ ਕਰ ਦਿੰਦਾ ਹੈ।
ਜਨਮ ਮਰਨ ਭਉ ਕਟਿਓਨ,
ਉਹਦਾ ਪਰਮੇਸ਼ਰ ਨੇ ਜੰਮਣ ਤੇ ਮਰਨ ਦਾ ਡਰ ਖਤਮ ਕਰ ਦਿੱਤਾ ਹੈ, ਨਿਵਰਤ ਕਰ ਦਿੱਤਾ।
ਫਿਰ ਜੋਨ ਨਾ ਪਾਏ,
ਮੁੜ ਕੇ 84 ਲੱਖ ਜੂਨਾਂ ਦੇ ਗੇੜੇ ਨਹੀਂ ਕੱਢਦਾ, ਫਿਰ ਜੂਨਾਂ ਚ ਨਹੀਂ ਪੈਂਦਾ ਹੈ, ਨਹੀਂ ਪਾਇਆ ਜਾਂਦਾ।
ਅੰਧ ਕੂਪ ਤੇ ਕਾਢਿਆਨ,
ਪਰਮੇਸ਼ਰ ਨੇ ਜਿਸ ਨੂੰ ਆਪ, ਇਹ ਸਾਰੀ ਤੂੰ ਇਕੱਠੀ ਬੋਲੋ ਜੀ,
ਲੜ ਆਪ ਫੜਾਏ,
ਪਰਮੇਸ਼ਰ ਨੇ ਜਿਸ ਨੂੰ ਆਪ ਆਪਣਾ ਸ਼ਰਨ ਰੂਪੀ ਲੜ, ਪ੍ਰੇਮ ਰੂਪੀ ਲੜ, ਸਾਧ ਸੰਗਤ ਰੂਪੀ ਲੜ ਪੱਲਾ ਫੜਾਏ ਪਕੜਾ ਦਿੱਤਾ, ਤੇ ਫਿਰ ਅਗਿਆਨਤਾ ਰੂਪੀ ਅੰਧ ਹਨੇਰੇ ਵਾਲੇ ਸੰਸਾਰ ਰੂਪੀ ਅੰਨੇ ਕੂਪ ਖੂਹ ਤੋਂ ਬਾਹਰ ਕੱਢੇ ਹਨ, ਕੱਢ ਲਿਆ ਗ੍ਰਹਿ ਅੰਧ ਕੂਪ ਤੇ ਮਾਇਆ ਵਾਹ ਪਕੜ ਤੇ ਗੁਰੂ ਸਾਹਿਬ ਜੀ ਮਨ ਰੂਪੀ ਹੱਥ ਪੜਦੇ ਹੈ, ਬੁੱਧ ਰੂਪੀ ਬਾਂਹ ਪਕੜ ਕੇ ਕੱਢਦੇ ਹਨ, ਤੇ ਇਹ ਸੰਸਾਰ ਅੰਨਾ ਖੂਹ ਦੱਸਿਆ ਹੈ।
ਨਾਨਕ ਬਖਸ਼ ਮਿਲਾਇਨ,
ਸਾਧੂ ਜੀ ਕਥਨ ਕਰਦੇ ਨੇ ਪਰਮੇਸ਼ਰ ਉਹਨਾਂ ਨੂੰ ਆਪਣੇ ਸੱਚ ਸਰੂਪ ਦੀ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾਇਨ ਮੇਲ ਲੈਂਦਾ ਹੈ।
ਰੱਖੇ ਗੱਲ ਲਾਏ,
ਆਪਣੇ ਅਭੇਦ ਨਿਸ਼ਚੇ ਰੂਪੀ ਗੱਲ ਕੰਠ ਦੇ ਨਾਲ ਲਾ ਕੇ ਰੱਖਣਾ ਕੀਤਾ ਹੈ।
ਸਲੋਕ ਮਹੱਲਾ ਪੰਜਵਾਂ,
ਅੱਗੇ ਪੰਜਵੇਂ ਪਾਤਸ਼ਾਹ ਪਾਵਨ ਅੰਮ੍ਰਿਤ ਵਚਨ ਉਚਾਰਦੇ ਹਨ ਜੀ।
ਮੁਹੱਬਤ ਜਿਸ ਖੁਦਾਏ ਦੀ,
ਜਿਸ ਨੂੰ ਖੁਦਾਏ ਪਰਮੇਸ਼ਰ ਦੀ ਮੁਹੱਬਤ ਪ੍ਰੀਤੀ ਹੈ।
ਰਤਾ ਰੰਗ ਚਲੂਲ,
ਪ੍ਰੇਮ ਰੂਪੀ ਚਲੂਲ ਗਾੜੇ ਚੂਹਚੂਆ ਰੰਗ, ਗਾੜੇ ਰੰਗ ਵਾਲਾ ਹੈ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਉਹਦਾ ਵੱਡੇ ਭਾਗਾਂ ਵਾਲਾ ਹੈ। ਮਹਿਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ, ਵਿਸ਼ਿਆਂ ਦੇ ਦਾਗ ਨਹੀਂ ਮੁੜ ਕੇ ਲੱਗਦੇ ਹੈ, ਉਹ ਸਰੀਰ ਕਰਕੇ ਰਤਾ ਰੰਗਿਆ ਗਿਆ ਹੈ।
ਨਾਨਕ ਵਿਰਲੇ ਪਾਈ ਹੈ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੀ ਪ੍ਰੀਤੀ ਵਾਲੇ ਗੁਰਮੁਖ ਜਾਂ ਪਰਮੇਸ਼ਰ ਦੀ ਪ੍ਰੀਤੀ ਵਾਲੇ ਪੁਰਖ ਕਰੋੜਾਂ ਵਿਚ ਵਿਰਲੇ ਟਾਵੇਂ ਟਾਵੇਂ ਹੀ ਪਾਈ ਹੈ ਪਾਈ ਦੇ ਹਨ।
ਤਿਸ ਜਨ ਕੀਮ ਨਾ ਮੂਲ,
ਤਿਸ ਉਸ ਜਨ ਪੁਰਖ ਦੀ ਕੀਮ ਕੀਮਤ ਮੂਲ ਉਕਾਈ ਕਦਾਚਿਤ ਕੋਈ ਨਹੀਂ ਪਾ ਸਕਦਾ, ਐਸਾ ਉਹ ਮਹਾਨ ਪੁਰਖ ਹੋ ਜਾਂਦਾ ਹੈ।
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਕੇ ਮਹੱਲਾ ਉਚਾਰਨ ਕਰਦੇ ਹਾਂ ਜੀ।
ਅੰਦਰ ਵਿਦਾ ਸੱਚ ਨਾਇ,
ਜਿਨ੍ਹਾਂ ਦਾ ਮਨ ਅੰਦਰੋਂ ਤੇ ਸੱਚ ਸੱਚੇ ਨਾਏ ਨਾਮ ਵਿਚ ਵਿਦਾ, ਇਹਨੂੰ ਵਿਦਾ ਕਰਨਾ, ਵਿਦਾ ਨਾ ਬਣ ਜਾਵੇ ਪਾਠ, ਵਿਦਾ ਬਿਨਿਆ ਮਿਲਿਆ ਹੋਇਆ ਸੱਚੇ ਨਾਮ ਦੇ ਵਿਚ।
ਬਾਹਰ ਭੀ ਸੱਚ ਡਿਠੋਮ,
ਉਹ ਬਾਹਰੋਂ ਵੀ ਸੱਚ ਸੱਚੇ ਪਰਮੇਸ਼ਰ ਨੂੰ ਡਿਠੋਮ ਤੋਂ ਮਤਲਬ ਹੈ ਵੇਖਣਾ ਕਰਦੇ ਹਨ।
ਨਾਨਕ ਰਵਿਆ ਹਬ ਥਾਏ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਵਾਹਿਗੁਰੂ ਤਾਂ ਸਾਰੀ ਜਗ੍ਹਾ ਵੀ ਮਿਲਿਆ ਹੋਇਆ ਹੈ।
ਵਣ ਤ੍ਰਿਣ ਤ੍ਰਿਭਵਨ ਰੋਮ,
ਤੇ ਵਣ ਜੰਗਲ ਤ੍ਰਿਣ ਕੱਖਾਂ ਤ੍ਰਿਭਵਨ ਤਿੰਨਾਂ ਭਵਨਾਂ ਵਿੱਚ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਸਾਰੇ ਜੀਵਾਂ ਦੇ ਰੋਮ ਵਿੱਚ ਤਿੰਨੇ ਭਵਨਾਂ ਦੇ ਰੋਮ ਰੋਮ ਵਿੱਚ ਉਹ ਪਰਮੇਸ਼ਰ ਜਿਹੜਾ ਨਾ ਹੱਬ ਸਾਰੀ ਜਗ੍ਹਾ ਹੀ ਸਾਰੀਆਂ ਥਾਵਾਂ ਤੇ ਉਹ ਪਰਮੇਸ਼ਰ ਰਬਿਆ ਵਿਆਪਕ ਹੋ ਰਿਹਾ। ਤ੍ਰਿਭਵਨ ਜਿੱਥੇ ਹੋਰ ਨੇ ਜਿਵੇਂ ਬਣਦੀ ਨੇ ਆਈ ਕਿਆ ਦੁਆਰੇ ਬੋਲ ਦੋ ਜੀ ਸਾਰਾ ਨਾਨਕ
ਨਾਨਕ ਰਵਿਆ ਹਬ ਥਾਏ ਵਣ ਤ੍ਰਿਣ ਤ੍ਰਿਭਵਨ ਰੂਮ।
ਵਣ ਦੀ ਨਿਆਈ ਅੰਤਸ਼ਕਰਨ, ਤ੍ਰਿਣ ਦੀ ਨਿਆਈ ਇੰਦਰੇ, ਤ੍ਰਿਭਵਨ ਦੀ ਨਿਆਈ ਤਿੰਨੇ ਜਾਗਰਤ ਸੁਭਨ ਸੁਖੋਪਤ ਅਵਸਥਾ, ਇਹਨਾਂ ਦੇ ਵਿੱਚ ਜਾਂ ਰੋਮ ਰੋਮ ਵਿੱਚ ਹੱਬ ਸਾਰੇ ਥਾਵਾਂ ਵਿੱਚ ਵਿਆਪਕ ਪਰਮੇਸ਼ਰ ਦੇ ਨਾਮ ਨੂੰ ਰਵਿਆ ਉਚਾਰਨ ਕੀਤਾ। ਉਹਨਾਂ ਨੇ ਸਾਰਿਆਂ ਥਾਵਾਂ ਦੇ ਵਿੱਚ ਸਮਝ ਕੇ ਨਿਸ਼ਚੇ ਕਰਕੇ ਉਚਾਰਨ ਕੀਤਾ ਤੇ ਐਸਾ ਉਹ ਗੁਰਮੁਖ ਦੀ ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਸਾਰੀ ਜਗਾਈ ਉਹ ਵਿਆਪਕ ਪਰਮੇਸ਼ਰ ਦੇ ਨਾਮ ਨੂੰ ਰਵਿਆ ਤੇ ਉਚਾਰਨਾ ਕੀਤਾ ਵੀ ਸਾਰੀ ਜਗਾਈ ਹੀ ਹੈ ਪਰਮੇਸ਼ਰ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਵਾਹਿਗੁਰੂ ਨਹੀਂ ਹੈ। ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ, ਐਸਾ ਪਰਮੇਸ਼ਰ ਹੈ ਜੀ।
ਪੌੜੀ
ਹੁਣ ਪੌੜੀ ਅੱਗੇ ਸਾਸਵੀ ਉਚਾਰਨ ਕਰਦੇ ਹੈ ਜੀ।
ਆਪੇ ਕੀਤੋ ਰਚਨ,
ਪਰਮੇਸ਼ਰ ਨੇ ਪੰਜਾਂ ਤੱਤਾਂ ਦੁਆਰਾ ਆਪ ਹੀ ਸੰਸਾਰ ਨੂੰ ਕੀ ਕੀਤਾ? ਰਚਨ ਰਚਨਾ ਕੀਤਾ ਹੈ ਅਤੇ ਆਪ ਹੀ
ਰਤਿਆ
ਤੇ ਆਪ ਹੀ ਸਾਰੀ ਰਚਨਾ ਵਿੱਚ ਰਤਿਆ ਰੰਗਿਆ ਹੋਇਆ ਹੈ ਤੇ ਆਪ ਰਚ ਕੇ ਉਹਦੇ ਵਿੱਚ ਵਿਆਪਕ ਹੈ। ਸੰਸਾਰ ਦਾ ਕੋਈ ਕਾਰੀਗਰ ਹੈ ਜਿਹੜਾ ਵੀ ਉਹ ਕੋਈ ਬਣਾਉਂਦਾ ਹੈ, ਕੋਈ ਮਸ਼ੀਨ ਬਣਾਉਂਦਾ, ਉਹਦੇ ਵਿੱਚ ਵਿਆਪਕ ਨਹੀਂ ਹੁੰਦਾ। ਘੁਮਿਆਰ ਨੇ ਘੜਾ ਬਣਾਇਆ, ਘੜੇ ਦੇ ਵਿੱਚ ਤਾਂ ਨਹੀਂ ਬਣਿਆ ਵਾ ਘੁਮਿਆਰ, ਪਰ ਆਪਣੇ ਕਾਰਜ ਦੇ ਵਿੱਚ ਪਰਮੇਸ਼ਰ ਸਮਾਇਆ ਹੋਇਆ, ਆਪਣੇ ਕਾਰਜ ਮੈਂ ਆਪ ਸਮਾਇਆ ਹੋਇਆ ਤੇ ਇਸ ਕਰਕੇ ਐਸਾ ਵਾਹਿਗੁਰੂ ਆਪ ਹੀ ਰਤਿਆ ਵਿੱਚ ਰਗਿਆ ਹੋਇਆ ਹੈ ਜਾਂ ਆਪ ਹੀ ਭਗਤੀ ਨੂੰ ਰਚਾਉਣਾ ਕੀਤਾ, ਆਪੇ ਕੀਤੋ ਰਚਨ, ਤੇ ਆਪ ਹੀ ਜਿਗਿਆਸੂਆਂ ਦੇ ਹਿਰਦੇ ਵਿੱਚ ਆਪੇ ਹੀ ਰਤਿਆ ਭਗਤੀ ਰੂਪੀ ਰੰਗ ਦੇ ਵਿੱਚ ਰੰਗਿਆ ਹੋਇਆ ਹੈ।
ਆਪੇ ਹੋਇਓ ਇੱਕ,
ਹੇ ਪਰਮੇਸ਼ਰ ਆਪ ਹੀ ਤੂੰ ਨਿਰਗੁਣ ਸਰੂਪ ਹੋਣ ਕਰਕੇ ਇੱਕੋ ਅਦਵੈਤ ਸਰੂਪ ਹੋਇਆ ਹੋ ਰਿਹਾ ਹੈ ਅਤੇ ਆਪ ਹੀ
ਆਪੇ ਬਹੁ ਪੱਤਿਆ,
ਇਹਨੂੰ ਜਿਵੇਂ ਉੱਪਰਲੇ ਪਾਠ ਨੂੰ ਰਤਿਆ ਕਰਨਾ, ਰਤਿਆ ਨਹੀਂ ਕਰਨਾ, ਇਹਨੂੰ ਪੱਤਿਆ ਕਰਨਾ, ਪਤਿਆ ਨਹੀਂ ਕਰਨਾ, ਪੋਲਾ ਪਾਠ ਨਹੀਂ ਹੈ, ਕੱਸ ਕੇ ਬੋਲਣਾ। ਇਸ ਕਰਕੇ ਆਪੇ ਬਹੁ ਪੱਤਿਆ, ਤੂੰ ਆਪ ਹੀ ਇੱਕ ਸਰੂਪ ਹੋ ਰਿਹਾ, ਤੂੰ ਆਪ ਹੀ ਬਹੁਤਿਆਂ ਨੂੰ ਪੱਤਿਆ ਪ੍ਰਕਾਸ਼ ਦੇਣ ਵਾਲਾ ਹੈ ਤੇ ਤੂੰ ਹੀ ਪ੍ਰਕਾਸ਼ ਲੈ ਰਹੇ। ਸਭ ਮੈਂ ਜੋਤ ਜੋਤ ਹੈ ਸੋਏ ਤਿਹਦਾ ਚੰਨ, ਸਭ ਮੈਂ ਚਾਨਣ ਹੋਏ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ।
ਆਪੇ ਸਭਨਾ ਮੰਦ,
ਹੇ ਪਰਮੇਸ਼ਰ ਤੂੰ ਆਪ ਹੀ ਆਤਮਾ ਰੂਪ ਹੋ ਕਰਕੇ ਸਭਨਾ ਸਾਰਿਆਂ ਦੇ ਮੰਜ ਵਿੱਚ ਆਪ ਹੈ ਤੂੰ ਮਹਾਰਾਜ।
ਆਪੇ ਬਾਹਰਾ,
ਆਪ ਹੀ ਪਾਪਾਂ ਪੁੰਨਾਂ ਤੋਂ ਨਿਆਰਾ ਹੋਣ ਕਰਕੇ ਬਾਹਰਾ ਵੱਖਰਾ ਸੁਤੰਤਰ ਵੀ ਹੈ।
ਆਪੇ ਜਾਣ ਹੈ ਦੂਰ,
ਹੇ ਪਰਮੇਸ਼ਰ ਆਪੇ ਆਪ ਹੀ ਆਪਣੇ ਸਰੂਪ ਨੂੰ ਦੂਰ ਜਾਣੇ ਜਾਣਨ ਵਾਲਾ, ਹੇ ਪਰਮੇਸ਼ਰ ਤੂੰ ਆਪੇ ਆਪ ਹੀ ਆਪਣੇ ਸਰੂਪ ਨੂੰ ਦੂਰ ਜਾਣੇ ਜਾਣਨ ਵਾਲਾ ਹੈ। ਕਿਸ ਪ੍ਰਕਾਰ ਦੱਸ ਦੇਣ ਅੱਗੇ, ਅਤੇ ਤੂੰ
ਆਪੇ ਹੀ ਜਾਹਰਾ,
ਤੂੰ ਆਪ ਹੀ ਸਾਖੀ ਰੂਪ ਹੋ ਕਰਕੇ ਜਾਹਰਾ ਪ੍ਰਤੱਖ ਰੂਪ ਹੈ। ਫਿਰ ਬੋਲੋ ਜੀ।
ਆਪੇ ਜਾਣ ਹੈ ਦੂਰ,
ਤੂੰ ਆਪੇ ਆਪ ਹੀ ਅਗਿਆਨੀਆਂ ਦੇ ਅੰਦਰ ਆਪਣਾ ਸਰੂਪ ਦੂਰ ਜਾਣੇ ਜਾਣਨਾ ਕਰਦਾ ਵੀ ਉਹ ਦੂਰ ਜਾਣਦੇ ਹੈ, ਅਗਿਆਨੀ ਲੋਕ ਤੈਨੂੰ ਦੂਰ ਜਾਣਦੇ ਹੈ, ਇਸ ਕਰਕੇ ਤੇਰੀ ਆਪਣੀ ਹੈ ਸੱਤਾ ਉਹਨਾਂ ਦੇ ਵਿੱਚ ਵੀ, ਅਗਿਆਨੀਆਂ ਦੇ ਅੰਦਰ ਆਪਣਾ ਸਰੂਪ ਦੂਰ ਇਹ ਜਣਾ ਦਿੱਤਾ ਤੈਂ।
ਆਪੇ ਹੀ ਜਾਹਰਾ,
ਆਪ ਹੀ ਤਤਵੇਦਿਆਂ ਦੇ ਅੰਦਰ ਪ੍ਰਗਟ ਸਾਕਸ਼ਾਤ ਰੂਪ ਹੋ ਕਰਕੇ ਦਿਖਾ ਦਿੰਦਾ ਹੈ।
ਆਪੇ ਹੋਵਹਿ ਗੁਪਤ,
ਤੂੰ ਆਪ ਹੀ ਨਿਰਗੁਣ ਸਰੂਪ ਹੋ ਕੇ ਗੁਪਤ ਹੋ ਜਾਂਦਾ, ਲੁਕ ਜਾਂਦਾ, ਤੂੰ ਆਪੇ ਗੁਪਤਾ, ਆਪੇ ਪ੍ਰਗਟ, ਆਪੇ ਸਭ ਰੰਗ ਮਾਣਾ, ਇਹ ਐਸਾ ਹੈ ਤੇ ਆਪ ਹੀ ਗੁਪਤ ਰੂਪ ਹੈ ਮਹਾਰਾਜ, ਛੁਪਿਆ ਹੋਇਆ ਹੈ।
ਆਪੇ ਪ੍ਰਗਟੀ ਹੈ,
ਤੂੰ ਆਪ ਹੀ ਅਵਰਨ ਵਾਲੇ ਹਿਰਦੇ ਚ ਗੁਪਤ ਹੋ ਰਿਹਾ, ਆਪ ਹੀ ਤਤਵੇ ਤੇ ਅੰਦਰ ਪ੍ਰਗਟ ਹੋ ਰਿਹਾ ਹੈ, ਮਾਰੇ ਪ੍ਰਤੱਖ ਹੋ ਰਹੇ ਹੈ।
ਕੀਮਤ ਕਿਸੇ ਨਾ ਪਾਏ
ਤੇ ਹੇ ਪਰਮੇਸ਼ਰ ਤੇਰੀ ਸੰਸਾਰ ਦੀ ਰਚਨਾ ਦੀ ਜਿਹੜੀ ਬਨਾਵਟ ਇਹਦੀ ਕੀਮਤ ਕਦਰ ਨਹੀਂ ਕੋਈ ਪਾ ਸਕਦਾ ਹੈ।
ਤੇਰੀ ਥੱਟੀ ਹੈ
ਹੇ ਪਰਮੇਸ਼ਰ ਤੇਰੀ ਸੰਸਾਰ ਰਚਨਾ ਦੀ ਥੱਟੀ ਹੈ, ਇਹਨੂੰ ਥੱਟੀਆ ਨਹੀਂ ਕਰਨਾ, ਥੱਟੀ ਹੈ ਬਨਾਵਟ ਦਾ ਕਿਸੇ ਪਾਸੋਂ ਕੀਮਤ ਮੁੱਲ ਨਹੀਂ ਪਾਇਆ ਜਾ ਸਕਦਾ।
ਗਹਿਰ ਗੰਭੀਰ ਅਥਾਹ
ਹੇ ਪਰਮੇਸ਼ਰ ਤੂੰ ਗਹਿਰ ਤੇ ਕੈਸਾ ਹੈ, ਗਹਿਰ ਤੇ ਗੰਭੀਰ ਜਿੱਥੇ ਦੋਨੇ ਪਾਠ ਆਉਂਦੇ ਨੇ ਇਹਨਾਂ ਦਾ ਇਹੀ ਨਿਯਮ ਹੈ, ਜਾਂ ਤਾਂ ਡੂੰਘੇ ਤੋਂ ਡੂੰਘਾ ਅਰਥ ਕੋਸ਼ਾਂ ਨੇ ਕੀਤਾ ਹੈ, ਜਾਂ ਫਿਰ ਇੱਕ ਨੂੰ ਨਿਰਹਲ ਇੱਕ ਨੂੰ ਡੂੰਘਾ ਇਹ ਲਾ ਲੈਂਦੇ ਹੈ। ਤੂੰ ਆਪ ਹੀ ਮਹਾਰਾਜ ਗੰਭੀਰ ਡੂੰਘਾ ਹੈ, ਆਪ ਹੀ ਗਹਿਰ ਨਿਰਹਲ ਹੈ, ਤੇ ਆਪ ਹੀ ਫਿਰ
ਗਹਿਰ ਗੰਭੀਰ ਅਥਾਹ
ਹੇ ਪਰਮੇਸ਼ਰ ਤੂੰ ਆਪ ਹੀ ਗਹਿਰ ਤੇ ਗਹਿਰ ਡੂੰਘਾ ਹੈ, ਗੰਭੀਰ ਨਿਰਹਲ ਹੈ, ਤੇ ਅਥਾਹ ਤੇਰਾ ਥਾਹ ਕੋਈ ਨਹੀਂ ਪਾ ਸਕਦਾ, ਥੱਲਾ ਕੋਈ ਨਹੀਂ ਪਾ ਸਕਦਾ, ਬੇਅੰਤ ਹੈ ਤੂੰ, ਤੇਰਾ ਥਾਹ ਨਹੀਂ ਕੋਈ ਪਾ ਸਕਦਾ ਹੈ।
ਅਪਾਰ ਅਗਣਿਤ ਤੂੰ
ਆਪ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬੇਅੰਤ ਹੈ ਤੂੰ, ਅੰਗਾਂ ਜਾਂ ਸ਼ਾਸਤਰਾਂ ਕਰਕੇ ਅਣਗਣਿਤ ਗਿਣਤੀ ਤੋਂ ਰਹਿਤ ਹੈ। ਅੰਕਾਂ ਜਿਵੇਂ ਕੋਈ ਗਿਣਤੀ ਕਰੇ ਗਿਣ ਨਹੀਂ ਸਕਦਾ, ਕੋਈ ਗਿਣਤੀ ਤੋਂ ਰਹਿਤ ਹੈ, ਇਸ ਕਰਕੇ ਤੇਰਾ ਜਾਪ ਹੀ ਅਸੰਖ ਜਾਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ, ਇਹ ਸਾਰਾ ਗਿਣਤੀ ਤੋਂ ਹੀ ਰਹਿਤ ਹੈ ਸਾਰਾ ਕੁਛ। ਤੂੰ ਆਪ ਹੀ ਅਸੰਖ ਹੈ, ਸੰਖਿਆ ਦੇ ਵਿੱਚ ਨਹੀਂ ਆਉਂਦਾ, ਗਿਣਤੀ ਤੋਂ ਰਹਿਤ ਹੈ।
ਨਾਨਕ ਵਰਤੈ ਇੱਕ
ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਹੈ, ਕਥਨ ਕਰਦੇ ਮਹਾਰਾਜ ਹੇ ਪਰਮੇਸ਼ਰ ਤੋਂ ਇੱਕੋ ਹੀ ਸਾਰਿਆਂ ਥਾਵਾਂ ਵਿੱਚ ਸਰੀਰਾਂ ਵਿੱਚ ਵਰਤਦਾ ਹੈ।
ਇੱਕੋ ਇੱਕ ਤੂੰ ਸ਼ੁੱਧ
ਇੱਕੋ ਤੂੰ ਹੀ ਸਤਯੁਗ ਵਰਤਦਾ ਸੀ, ਇੱਕੋ ਤੂੰ ਹੀ ਤ੍ਰੇਤੇ ਵਿੱਚ ਵਰਤਦਾ ਸੀ, ਇੱਕੋ ਤੂੰ ਹੀ ਦੁਆਪਰ ਵਿੱਚ ਵਰਤਦਾ ਸੀ, ਇੱਕੋ ਤੂੰ ਹੀ ਕਲਯੁਗ ਵਿੱਚ ਵਰਤ ਰਿਹਾ। ਚਾਰੇ ਖਾਣੀਆਂ ਅੰਡਜ ਜੇਰਜ ਸਿਹਤ ਅਜ ਉਤਪਜ ਸਾਰੀਆਂ ਖਾਣੀਆਂ ਚ ਵਰਤਦਾ, ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਕਾਲਾਂ ਦੇ ਕਿਉਂ ਕਾਪ ਵਰਤ ਰਿਹਾ ਹੈ, ਇੱਕੋ ਹੀ ਈਸ਼ਵਰ ਰੂਪ ਹੋ ਕੇ ਵਰਤ ਰਿਹਾ ਹੈ, ਇੱਕੋ ਹੀ ਤੂੰ ਜੀਵ ਰੂਪ ਹੋ ਕੇ ਵਰਤ ਰਿਹਾ ਹੈ, ਅਤੇ ਇੱਕੋ ਹੀ ਤੂੰ ਸਾਖੀ ਚੇਤਨ ਰੂਪ ਹੋ ਕੇ ਵਰਤ ਰਿਹਾ ਹੈ। ਸ਼ੁੱਧ ਇੱਥੇ ਵਾਰ ਦੀ ਸਮਾਪਤੀ ਹੋਈ ਹੈ, ਸ਼ੁੱਧ ਇਹ ਵਾਰ ਸ਼ੁੱਧ ਕੀਤੀ ਹੋਈ ਹੈ, ਇਹਦੀ ਅਦਲਾ ਬਦਲੀ ਕੋਈ ਕਲਮ ਨਾ ਚੁੱਕੇ ਮਹਾਰਾਜ ਨੇ, ਇਹ ਹਦਾਇਤ ਕੀਤੀ ਹੈ, ਸਗੋਂ ਇਹ ਬਾਣੀ ਪੜ੍ਹ ਕੇ ਹਿਰਦੇ ਨੂੰ ਸ਼ੁੱਧ ਕਰੋ, ਇਸ ਬਾਣੀ ਦੇ ਨਾਲ ਅੰਤਸਕਰਨ ਸ਼ੁੱਧ ਹੋ ਜਾਵੇਗਾ, ਫਿਰ ਸ਼ੁੱਧ ਸਰੂਪ ਦੀ ਪ੍ਰਾਪਤੀ ਹੋ ਜਾਏਗੀ। ਤੇ ਸ਼ੁੱਧ ਅੱਖਰ ਜਿਹੜਾ ਹੈ ਇੱਕ ਸ਼ੁੱਧ ਰਾਗ ਹੁੰਦਾ, ਇਹ ਸੰਕੀਰਨ ਕਹਿੰਦੇ ਨੇ, ਸੰਕੀਰਨ ਜਿੱਥੇ ਹੋ ਗਿਆ ਸ਼ੁੱਧ ਕੀਚੇ ਲਿਖਿਆ ਹੋਏਗਾ, ਇਹ ਸ਼ੁੱਧ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਬਾਣੀ। ਅੱਜ ਸਾਧ ਸਿੰਘ ਜੀ 11-12 ਮਿੰਟ ਪਹਿਲਾਂ ਕਥਾ ਦੀ ਸਮਾਪਤੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਇੱਥੇ ਵਾਰ ਸਮਾਪਤ ਹੋ ਗਈ, ਅੱਗੇ ਫਿਰ ਵਿਸਥਾਰ ਵਾਲਾ ਹੈ, ਤੇ ਜਿੱਥੋਂ ਸਮਾਂ 10-15 ਮਿੰਟ ਉੱਤੇ ਲੰਘਣ ਉਦੋਂ ਘਬਰਾਉਣਾ ਨਹੀਂ ਕਿ ਸਮਾਂ ਜੀ ਉੱਤੇ ਹੋ ਗਿਆ, ਤੇ ਜਦੋਂ ਸਮਾਂ ਬਾਅਦ ਦੇ ਵਿੱਚ ਇਹ ਹੋਵੇ ਵੀ ਅੱਜ ਸਮਾਂ ਜਿਵੇਂ 10-12 ਮਿੰਟ ਪਹਿਲੀ ਸਮਾਪਤੀ ਹੋ ਰਹੀ ਹੈ ਉਦੋਂ ਵਾਲੀ ਖੁਸ਼ੀ ਨਹੀਂ ਪ੍ਰਗਟ ਕਰਨੀ, ਕਿਉਂ ਇਹ ਜਿਹੜਾ 10 ਮਿੰਟ ਹੋਰ ਲਾਹਾ ਲੈਣਾ ਸੀ ਉਹ ਤਾਂ ਰਹਿ ਗਏ ਬਾਂਝੇ, ਖੁਸ਼ੀ ਕਾਹਦੀ ਹੈ। ਤੋ ਗੁਰੂ ਕਿਰਪਾ ਕਰੇ, ਕਥਾ ਨੂੰ ਜਿੱਥੇ ਵਿਸਰਾਮ ਦੇਣਾ ਹੁੰਦਾ ਉੱਥੇ ਦੇਣਾ ਪੈਂਦਾ, ਅੱਗੇ ਹੁਣ ਥੋੜਾ ਜਿਹਾ ਵੱਧ ਟਾਈਮ ਵੀ ਲੱਗਿਆ ਕਰੂਗਾ, ਕਿਤੇ 10 ਮਿੰਟ ਕਿਤੇ 15 ਵੀ ਵੱਧ ਲੱਗ ਸਕਦੇ ਨੇ, ਤੇ ਅੱਜ 10 ਮਿੰਟ ਪਹਿਲਾਂ ਵੀ ਹੋ ਗਿਆ। ਗੁਰੂ ਕਿਰਪਾ ਕਰੇ ਆਓ, ਇੱਥੇ ਸਮਾਪਤੀ ਹੈ, ਪੁੱਲਾਂ ਚ ਕਾਦੀ ਸਤਿਗੁਰੂ ਖਿਮਾ ਕਰਨ, ਇੱਥੇ ਵਾਰ ਸਮਾਪਤ ਹੋਈ ਹੈ ਜੀ। ਇਸ ਤੋਂ ਅੱਗੇ ਸਾਧ ਸਿੰਘ ਜੀ ਫਿਰ ਤੀਸਰੀ ਵਾਰ ਜਿਹੜੀ ਹੈ ਨਾ ਰਾਮਕਲੀ ਦੀ, ਉਹ ਤੀਸਰੀ ਵਾਰ ਆਰੰਭ ਹੋਏਗੀ ਕੱਲ ਨੂੰ, ਗੁਰੂ ਕਿਰਪਾ ਕਰੇ ਜੀ, ਸਭ ਦੀਆਂ ਹਾਜ਼ਰੀਆਂ ਸਤਿਗੁਰੂ ਕਬੂਲ ਕਰਨ ਜੇ।
ਗਹਿਰ ਗੰਭੀਰ ਅਥਾਹ ਅਪਾਰ ਅਗਣਿਤ ਤੂੰ, ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸ਼ੁੱਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।